ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਡਰੌਲੀ ਭਾਈ ਕੀ ਪਹੁੰਚੇ ਹੋਏ ਹਨ। ਇੱਥੇ ਰਹਿੰਦਿਆਂ ਹੀ ਸਤਿਗੁਰਾਂ ਜੀ ਦੇ ਵੱਡੇ ਮਹਿਲ ਮਾਤਾ ਦਮੋਦਰੀ ਜੀ ਦਾ ਅਕਾਲ ਚਲਾਣਾ ਹੁੰਦਾ। ਖਬਰਾਂ ਭੇਜੀਆਂ ਗਈਆਂ ਪਰ ਜਦੋਂ ਸਾਰੇ ਰਿਸ਼ਤੇਦਾਰ ਪਹੁੰਚਦੇ ਪਤਾ ਲੱਗਦਾ ਕਿ ਬੀਬੀ ਰਾਮੋ ਵੀ ਕਾਲ ਚਲਾਣਾ ਕਰ ਗਈ, ਭਾਈ ਸਾਈਂ ਦਾਸ ਜੀ ਵੀ ਚਲੇ ਗਏ, ਉਹਨਾਂ ਦੇ ਮਾਤਾ ਪਿਤਾ ਮਾਤਾ ਦਇਆ ਕੌਰ ਜੀ ਨਰਾਇਣ ਦਾਸ ਜੀ ਉਹ ਆਏ ਵਿਯੋਗ ਦੇ ਵਿੱਚ, ਉਹ ਵੀ ਕਾਲ ਚਲਾਣਾ ਕਰ ਗਏ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਦੀ ਕਿਰਿਆ ਬਾਬਾ ਗੁਰਦਿੱਤਾ ਜੀ ਕੋਲੋਂ ਕਰਵਾਈ ਔਰ ਸਾਰਿਆਂ ਦੇ ਲਈ ਸਾਂਝੀ ਅਰਦਾਸ ਕਰਵਾਉਣਾ ਕੀਤੀ। ਉਸ ਤੋਂ ਬਾਅਦ ਮੇਲ ਵਿਦਾ ਹੁੰਦਾ। ਸਤਿਗੁਰੂ ਜੀ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਕੋਲ ਬੁਲਾਉਂਦੇ ਨੇ, ਸਮਝਾਉਂਦੇ ਨੇ ਕਿ ਅੱਗੇ ਜੰਗਾਂ ਯੁੱਧਾਂ ਦਾ ਸਮਾਂ ਆ ਰਿਹਾ, ਇਹ ਤੁਸੀਂ ਪਰਿਵਾਰ ਨੂੰ ਲੈ ਕੇ ਇੱਥੋਂ ਚਾਲੇ ਪਾਉਣਾ ਕਰੋ। ਬਾਬਾ ਗੁਰਦਿੱਤਾ ਜੀ ਸਤਿਗੁਰਾਂ ਜੀ ਦਾ ਹੁਕਮ ਮੰਨ ਕੇ ਤਿਆਰੀ ਕਰਨ ਲੱਗੇ ਨੇ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਜੀ।
ਚੌਪਈ ਮਾਨਿਓ ਜਨਕ ਹੁਕਮ ਕਰ ਜੋਰ,
ਪਿਤਾ ਗੁਰੂ ਜੀ ਦਾ ਬਚਨ ਹੱਥ ਜੋੜ ਕੇ ਮੰਨਿਆ।
ਮਨ ਕੀ ਨਸ ਨਿਜ ਪੁਰ ਕੀ ਔਰ,
ਮਨ ਕੀਤਾ ਨਗਰ ਵੱਲ,
ਗਮਨ ਹੇਤ ਤਿਆਰੀ ਕਰਵਾਏ,
ਸਾਰੀ ਤਿਆਰੀ ਕਰਵਾਉਣਾ ਕੀਤੀ ਚੱਲਣ ਦੇ ਲਈ,
ਸਯੰਦਨ ਸੰਗ ਤੁਰੰਗ ਜੁੜਾਏ,
ਰਥਾਂ ਦੇ ਨਾਲ ਘੋੜੇ ਜੁੜਾਏ ਹਨ,
ਡੋਰੇ ਕਰਕੇ ਸਭ ਵਿਦ ਤਿਆਰ,
ਮਾਈਆਂ ਦੇ ਡੋਲੇ ਤਿਆਰ ਕਰਵਾਉਣਾ ਕੀਤੇ,
ਲੈ ਕਰ ਪਹੁੰਚੇ ਨਿਕਟ ਕਹਾਰ,
ਹਾਰ ਲੈ ਕੇ ਕੋਲ ਆਉਂਦੇ ਹਨ,
ਕੀਤਕ ਬਹਿਲ ਬ੍ਰਿਖਬ ਬਲਵਾਨਾ,
ਤਕੜੇ ਤਕੜੇ ਚੋਣਵੇਂ ਬਲਦ,
ਸਕਟਨ ਲਾਦੀ ਵਸਤ ਨਾਨਾ,
ਉਹ ਗੱਡਿਆਂ ਦੇ ਨਾਲ ਜੋੜੇ ਜਿਨ੍ਹਾਂ ਦੇ ਉੱਤੇ ਸਮਾਨ ਲੱਦਿਆ ਹੋਇਆ,
ਸ੍ਰੀ ਹਰ ਰਾਏ ਅੰਕਲੇ ਨਾਲੀ,
ਸ੍ਰੀ ਹਰ ਰਾਏ ਸਾਹਿਬ ਜੀ ਨੂੰ ਗੋਦ ਚ ਲੈ ਕੇ,
ਨੱਤੀ ਡੋਰੇ ਪਰ ਚੜ ਚਾਲੀ,
ਬਾਬਾ ਗੁਰਦਿੱਤਾ ਜੀ ਦੇ ਘਰੋਂ ਨਿਹਾਲੀ ਨੱਤੀ ਚੱਲ ਪਈ ਹੈ,
ਖੇਮ ਕੁਇਰ ਸੂਰਜ ਮਲਦਾਰਾ,
ਬੀਬੀ ਖੇਮ ਕੌਰ ਸੂਰਜ ਮਲ ਜੀ ਦੇ ਘਰੋਂ,
ਸੋ ਡੋਰੇ ਚੱਲ ਪੰਥ ਮਜਾਰਾ,
ਉਹ ਵੀ ਡੋਲੇ ਦੇ ਵਿੱਚ ਸਵਾਰ ਹੋ ਕੇ ਚੱਲ ਪਏ ਨੇ,
ਚੜੀ ਨਾਨਕੀ ਸਿਅੰਦਨ ਮਾਹੀ,
ਸਤਿਗੁਰਾਂ ਜੀ ਦੇ ਮਹਿਲ ਨਾਨਕੀ ਜੀ ਰਥ ਚ ਸਵਾਰ ਹੁੰਦੇ,
ਦੂਸਰ ਪਰ ਅਰੂਢ ਮਰਵਾਹੀ,
ਦੂਸਰੇ ਤੇ ਮਾਤਾ ਮਰਵਾਹੀ ਜੀ ਸਵਾਰ ਹੋਏ ਨੇ,
ਸਾਹਿਬ ਤੇਗ ਬਹਾਦਰ ਚਲੇ,
ਤੇਗ ਬਹਾਦਰ ਸਾਹਿਬ ਜੀ ਚੱਲੇ ਹਲ ਨਾਲ,
ਚੜ ਕਰ ਚਪਲ ਤੁਰੰਗਮ ਭਲੇ,
ਆਪਣੇ ਘੋੜੇ ਤੇ ਸਵਾਰ ਹੋ ਕੇ,
ਅਣੀ ਰਾਏ ਸੂਰਜ ਮਲ ਦੋ,
ਅਣੀ ਰਾਏ ਤੇ ਸੂਰਜ ਮਲ ਦੋਵੇਂ
ਚੜੇ ਹੈਨ ਪਰ ਗਮਨੇ ਸੋ,
ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ,
ਸੁੰਦਰ ਖਾਸਾ ਗੁਰ ਮੰਗਵਾਇਓ,
ਸਤਿਗੁਰਾਂ ਜੀ ਨੇ ਸੋਹਣੀ ਪਾਲਕੀ ਸਾਹਿਬ ਮੰਗਵਾਉਣਾ ਕੀਤੀ,
ਇਸ ਪਰ ਸ੍ਰੀ ਗ੍ਰੰਥ ਰਖਵਾਇਓ,
ਉਹ ਸਵਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਮਾਨ ਕੀਤਾ,
ਚਲਨ ਸਮੇ ਬੜ ਸੁਤ ਕੇ ਸਾਥ,
ਜਿਸ ਵਾਤ ਤੁਰਨ ਲੱਗੇ ਤਾਂ ਬਾਬਾ ਗੁਰਦਿੱਤਾ ਜੀ ਨੂੰ ਸਮਝਾਉਂਦੇ ਨੇ,
ਬਾਕ ਬਖਾਨਿਓ ਜਗ ਗੁਰਨਾਥ,
ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਹਨ,
ਚੰਦਨ ਚਰਚੋ ਧੂਪ ਦੁਖਾਵਹੋ,
ਜਿਸ ਵਾਤ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਸੁਭਾਇਮਾਨ ਹੋਣਾ, ਪ੍ਰਕਾਸ਼ਮਾਨ ਹੋਣਾ, ਉਹ ਜਿਹੜੀ ਥਾਂ ਹੈ ਉਹ ਸੁਗੰਧਿਤ ਹੋਣੀ ਚਾਹੀਦੀ ਹੈ, ਉੱਥੇ ਚੰਦਨ ਛਿੜਕਣਾ, ਧੂਫਾਂ ਧਖਾਉਣੀਆਂ, ਫੁੱਲਾਂ ਦੀਆਂ ਮਾਲਾਵਾਂ ਅਰਪਣ ਕਰਨੀਆਂ, ਇਹ ਸਿੱਖਿਆ ਸਤਿਗੁਰਾਂ ਜੀ ਨੇ ਦੇਣਾ ਕੀਤੀ।
ਫੂਲਨ ਮਾਲਾ ਗ੍ਰੰਥ ਚੜਾਵੋ,
ਅਰਪਣ ਕਰਨੀਆਂ ਨੇ ਮਾਲਾਵਾਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ।
ਕ੍ਰਿਤ ਦੀਪਕ ਕੋ ਨਿਸਾ ਜਰਾਵੋ,
ਰਾਤ ਨੂੰ ਜਦੋਂ ਚਾਨਣੇ ਦੀ ਲੋੜ ਹੈ ਤਾਂ ਉੱਥੇ ਸਿਰਫ ਦੇਸੀ ਘਿਓ ਦਾ ਹੀ ਦੀਵਾ ਜਗਾਉਣਾ, ਜਿਹਨੂੰ ਆਪਾਂ ਪੰਥ ਵਿੱਚ ਜੋਤ ਕਰਕੇ ਸ਼ਬਦ ਪ੍ਰਗਟ ਹੋ ਗਿਆ ਦੇਸੀ ਘਿਓ ਦੀ ਜੋਤ ਜਗਾਉਣੀ। ਰੋਸ਼ਨੀ ਵਾਸਤੇ ਹੋਰ ਕੋਈ ਤਰੀਕਾ ਨਹੀਂ ਅਪਣਾਉਣਾ, ਸਿਰਫ ਦੇਸੀ ਘਿਓ ਦਾ ਦੀਵਾ ਜਗਾਉਣਾ। ਰਾਤ ਦੇ ਸਮੇਂ
ਨਿਤ ਪ੍ਰਣਾਮ ਕਰ ਸੀਸ ਨਿਭਾਵੋ,
ਹਰ ਰੋਜ਼ ਹੀ ਸਤਿਗੁਰਾਂ ਜੀ ਦਾ ਪ੍ਰਕਾਸ਼ ਕਰਨਾ, ਦਰਸ਼ਨ ਕਰਨੇ, ਭਾਵਨਾ ਦੇ ਨਾਲ ਮੱਥਾ ਟੇਕਣਾ।
ਸ਼੍ਰੀ ਨਾਨਕ ਕੇ ਜਾਨ ਸਮਾਨਾ,
ਇਹ ਬਾਣੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਜਾਣ ਕੇ।
ਪੂਜੋ ਗੁਰੂ ਗ੍ਰੰਥ ਕਹੋ ਨਾਨਾ,
ਭਾਵਨਾ ਦੇ ਨਾਲ ਪੂਜਾ ਕਰਨੀ। ਜਿਹੜਾ ਆਪਾਂ ਦੋਹਰਾ ਪੜ ਰਹੇ ਹਾਂ, ਰੋਜ਼ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਇਸ ਤੋਂ ਬਿਨਾਂ ਹੋਰ ਕਿਸੇ ਦੇਹ ਨੂੰ ਨਹੀਂ ਮੰਨਣਾ, ਇਹੀ ਗੁਰੂ ਗ੍ਰੰਥ ਸਾਹਿਬ ਜੀ, ਇਹੀ ਬਾਣੀ ਗੁਰਾਂ ਦੀ ਪ੍ਰਗਟ ਦੇਹ ਹੈ, ਹੋਰ ਕੋਈ ਸਰੀਰ ਨਹੀਂ ਮੰਨਿਆ, ਸਿਰਫ ਇਹੀ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਜੇ ਕੋਈ ਸਰੀਰ ਮੰਨੇ ਕਹਿੰਦੇ ਸਰੀਰ ਵੀ ਇਹੀ ਹੈ, ਕਿਉਂਕਿ ਜੋ ਆਤਮਾ ਤੇ ਸਰੀਰ ਕੋਈ ਵੱਖਰੇ ਵੱਖਰੇ ਨਹੀਂ ਨਾ ਹੁੰਦੇ, ਦੋਵੇਂ ਇਕੱਠੇ ਹੁੰਦੇ ਨੇ। ਗੁਰੂ ਗ੍ਰੰਥ ਜੀ ਮਾਨੀ ਹੈ, ਪ੍ਰਗਟ ਗੁਰਾਂ ਕੀ ਦੇ। ਸਰੀਰ ਵੀ ਇਸੇ ਨੂੰ ਮੰਨਣਾ, ਜੋਤ ਵੀ ਹੈ, ਸ਼ਬਦ ਵੀ ਇਹੀ ਹੈ। ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ, ਜੇ ਰੱਬ ਨੂੰ ਮਿਲਣਾ ਹੈ ਤਾਂ ਸ਼ਬਦ ਦੇ ਵਿੱਚੋਂ ਰਸਤਾ ਲੱਭ ਲਓ। ਸ਼ਬਦ ਆਵਾਜ਼ ਹੈ ਜੋ ਸਾਨੂੰ ਦੱਸ ਰਿਹਾ ਵੀ ਇੱਧਰ ਨੂੰ ਆ ਜਾ ਭਾਈ, ਐ ਚੱਲ। ਅਸੀਂ ਆਵਾਜ਼ ਦੇ ਨਾਲ ਹੀ ਸਾਵਧਾਨ ਹੁੰਦੇ। ਸੋ ਸਤਿਗੁਰੂ ਜੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਮਾਨ ਮੰਨਣਾ। ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਸ ਦੇ ਵਿੱਚ ਕੋਈ ਫਰਕ ਨਹੀਂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਸਾਰੇ ਇੱਕੋ ਹੀ ਰੂਪ ਨੇ, ਦੋਵੇਂ ਵੱਖਰਾ ਰੂਪ ਨਹੀਂ ਮੰਨਣਾ। ਗੁਰੂ ਨਾਨਕ ਸਾਹਿਬ ਜੀ ਦਾ ਸਾਖਿਅਤ ਰੂਪ ਜਾਣ ਕੇ ਬਾਣੀ ਦਾ ਅਦਬ ਸਤਿਕਾਰ ਕਰਨਾ।
ਪੰਚਾਮ੍ਰਿਤ ਨਿਤ ਕਹਿ ਕਰਵਾ ਬਹੋ,
ਨਾਲ ਹੀ ਸਤਿਗੁਰਾਂ ਜੀ ਨੇ ਕਿਹਾ ਵੀ ਕੜਾ ਪ੍ਰਸ਼ਾਦ ਰੋਜ਼ ਬਣਨਾ ਚਾਹੀਦਾ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਪ੍ਰਸ਼ਾਦ ਬਣਨਾ ਵੀ ਜ਼ਰੂਰੀ ਹੈ। ਜੇ ਸੇਵਾ ਕਰਨੀ ਹੈ ਤਾਂ ਫਿਰ ਭਾਵਨਾ ਨਾਲ ਕਰੋ, ਲਗਨ ਨਾਲ ਕਰੋ, ਨਹੀਂ ਫਿਰ ਰਹਿਣ ਦਿਓ, ਫਿਰ ਜਿੱਥੇ ਹੋ ਰਹੀ ਹੈ ਉੱਥੇ ਜਾ ਕੇ ਆਪਣਾ ਆਨੰਦ ਮਾਣ ਲਓ। ਘਰੇ ਅਸੀਂ ਪ੍ਰਕਾਸ਼ ਤੇ ਕਰ ਲੈਂਦੇ ਹਾਂ ਪਰ ਸੇਵਾ ਥੋੜ੍ਹੀ ਹੁੰਦੀ ਸਾਥੋਂ। ਕੜਾ ਪ੍ਰਸ਼ਾਦ ਰੋਜ਼ ਕੌਣ ਬਣਾਊਗਾ? ਇਸ ਕਰਕੇ ਹਦਾਇਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨੇਤਾ ਪ੍ਰਤੀ ਹੋਣਾ, ਦਰਸ਼ਨ ਕਰਨੇ, ਪ੍ਰਣਾਮ ਕਰਨੀ, ਹੁਕਮਨਾਮਾ ਲੈਣਾ, ਤਾਂ ਉੱਥੇ ਕੜਾ ਪ੍ਰਸ਼ਾਦ ਹੋਣਾ ਵੀ ਨਿੱਤ ਜ਼ਰੂਰੀ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਕੋਈ ਹੁਣ ਵੀ ਕੋਈ ਪੁੱਛਦਾ ਫਿਰੇ ਬਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਜ਼ਰੂਰੀ ਹੈ ਕਿ ਸਰ ਜੂਗਾ, ਅਸਲ ਵਿੱਚ ਸਰਦਾ ਤਾਂ ਨਹੀਂ ਹੈ, ਅਸੀਂ ਸਾਰਨ ਨੂੰ ਪੁੱਛਦੇ ਫਿਰਦੇ ਹਾਂ। ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੋ ਗਿਆ ਕਿ ਪੁੱਤਰ ਕੜਾ ਪ੍ਰਸ਼ਾਦ ਰੋਜ਼ ਬਣਨਾ ਹੈ, ਦੇਗ ਬਣੇਗੀ ਰੋਜ਼,
ਪਠੋ ਬੈਠ ਕਰ ਮੁੱਦ ਉਪਜਾਵੋ,
ਫਿਰ ਉੱਥੇ ਬਾਣੀ ਨੂੰ ਨੀਤਾ ਪ੍ਰਤੀ ਪੜ੍ਹਨਾ ਵੀ ਜ਼ਰੂਰੀ ਹੈ। ਜਿਵੇਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਵੀ ਮਹੀਨੇ ਦੇ ਵਿੱਚ ਇੱਕ ਸਹਿਜ ਪਾਠ ਦਾ ਭੋਗ ਪਾਈ ਜ਼ਰੂਰ ਪਾਇਆ ਕਰੋ, 50 ਰੋਜ਼ 25 ਕਰ ਲਓ, ਸਵੇਰੇ 25 ਸ਼ਾਮ ਨੂੰ, ਚਲੋ ਪਹਿਲੇ ਸਾਲ 'ਚ ਕਰ ਲਓ, ਫਿਰ 6 ਮਹੀਨਿਆਂ 'ਚ ਸਹਿਜੇ ਸਹਿਜੇ ਬਾਣੀ ਦਾ ਅਭਿਆਸ ਹੋ ਹੀ ਜਾਂਦਾ। ਬਾਣੀ ਨੂੰ ਪੜ੍ਹਨਾ ਵੀ ਜ਼ਰੂਰੀ ਹੈ, ਫਿਰ ਸੁਣਨਾ ਵੀ ਜ਼ਰੂਰੀ ਹੈ, ਇਹ ਸਾਰੇ ਅੰਗ ਬਾਣੀ ਦੇ ਨਾਲ ਜੁੜੇ ਹੋਏ ਨੇ। ਸਤਿਗੁਰਾਂ ਜੀ ਦਾ ਪ੍ਰਕਾਸ਼, ਦੇਗ, ਦਰਸ਼ਨ, ਅਰਦਾਸ ਤੇ ਨਾਲ ਬਾਣੀ ਨੂੰ ਪੜ੍ਹਨਾ, ਨਿਤਾ ਪ੍ਰਤੀ ਸੁਣਨਾ।
ਹਮ ਪੀ ਕੇ ਤਿਕ ਦਿਨ ਮਹਿ ਆਵਹਿ,
ਕੁਝ ਦਿਨਾਂ ਦੇ ਵਿੱਚ ਅਸੀਂ ਵੀ ਤੁਹਾਡੇ ਕੋਲ ਆਉਂਦੇ ਹਾਂ।
ਰਹੋ ਪ੍ਰਤੀਖਤ ਮਿਲ ਸੁਖ ਪਾਵਹਿ,
ਜਦੋਂ ਤੱਕ ਨਹੀਂ ਅਸੀਂ ਆਉਂਦੇ ਉਦੋਂ ਤੱਕ ਤੁਸੀਂ ਸਾਨੂੰ ਉਡੀਕਣਾ, ਮਿਲ ਕੇ ਸੁਖ ਬਣਦਾ ਹੈ।
ਅਸ ਕਹਿ ਧੀਰ ਦੀਨ ਪਰਵਾਰੇ,
ਸਾਰੇ ਪਰਿਵਾਰ ਨੂੰ ਸਤਿਗੁਰਾਂ ਜੀ ਨੇ ਧੀਰਜ ਦੇਣਾ ਕੀਤਾ।
ਕਰੇ ਵਿਸਰਜਨ ਪੰਥ ਮਜਾਰੇ,
ਵਿਦਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਰਸਤੇ ਚ,
ਕਰਿਓ ਸੰਗ ਹੀ ਪੈਂਦੇ ਖਾਨ,
ਨਾਲ ਹੀ ਸਤਿਗੁਰਾਂ ਜੀ ਨੇ ਪੈਂਦੇ ਖਾਨ ਨੂੰ ਤੋਰਤਾ।
ਰਹੋ ਸੁਚੇਤ ਨਿਆਲ ਸਥਾਨ,
ਕਹਿੰਦੇ ਭਾਈ ਤੂੰ ਸਾਵਧਾਨ ਰਹਿਣਾ, ਆਲਸੀ ਨੀ ਬਣਨਾ।
ਬੀਵੀ ਸੰਗ ਹੁਤੀ ਲੈ ਚੱਲ,
ਉਹਦੀ ਘਰ ਦੀ ਨਾਲ ਸੀ ਉਹਨੂੰ ਲੈ ਕੇ ਚੱਲ ਪਿਆ।
ਗੁਰੇ ਆ ਗਿਆ ਤੇ ਹਰਖ ਵਿਸਾਲਾ,
ਗੁਰੂ ਦੀ ਖੁਸ਼ੀ ਲੈ ਕੇ ਖੁਸ਼ ਹੈ।
ਸਭਨ ਗੁਰੂ ਕੋ ਬੰਧਨ ਧਾਰੀ,
ਸਾਰੇ ਸਤਿਗੁਰਾਂ ਜੀ ਨੂੰ ਮੱਥਾ ਟੇਕ ਦੇ,
ਆਪਣੀ ਆਪਣੀ ਬਿਨੈ ਉਚਾਰੀ,
ਆਪਣੀ ਆਪਣੀਆਂ ਬੇਨਤੀਆਂ ਕਰਦੇ ਸਤਿਗੁਰਾਂ ਜੀ ਨੂੰ।
ਮ੍ਰਿਦੁਲ ਬਾਕ ਤੇ ਦੀਨ ਦਿਲਾਸਾ,
ਪਿਆਰ ਦੇ ਨਾਲ ਸਤਿਗੁਰੂ ਜੀ ਸਭ ਨੂੰ ਧਰਵਾਸ ਦਿੰਦੇ।
ਸ਼੍ਰੀ ਨਾਨਕ ਕੋ ਦੇ ਪਰਵਾਸਾ,
ਕਹਿੰਦੇ ਵੀ ਗੁਰੂ ਨਾਨਕ ਜੀ ਅੰਗ ਸੰਗ ਨੇ। ਪੂਰੇ ਇਤਿਹਾਸ ਦੇ ਵਿੱਚ 9 ਗੁਰੂਆਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਨਾਮ ਲਿਆ। ਉਹ ਆਪਣੇ ਗੱਦੀ ਤੇ ਹੁੰਦਿਆਂ ਹੋਇਆ ਨੀ ਕਹਿੰਦੇ ਵੀ ਕੋਈ ਗੱਲ ਨੀ ਅਸੀਂ ਨਾ, ਗੁਰੂ ਨਾਨਕ ਸਾਹਿਬ ਜੀ ਸਤਿਗੁਰਾਂ ਜੀ ਦੇ ਮਹਿਲ, ਉਹ ਸਾਰੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਅਰਦਾਸ ਕਰਦੇ, ਜਦੋਂ ਕਿ ਉਹਨਾਂ ਦੇ ਘਰ ਵਾਲੇ ਤਾਂ ਗੁਰੂ ਬਣੇ ਬੈਠੇ ਨੇ। ਨਾ ਗੁਰੂ ਨਾਨਕ ਭਲੀ ਕਰੇਗਾ, ਗੁਰੂ ਨਾਨਕ ਰੱਖਿਆ ਕਰੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਵੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰੀਆਂ ਥਾਵਾਂ ਤੇ ਅੰਗ ਸੰਗ ਨੇ, ਸਹਾਇਕ ਨੇ। ਭਰੋਸਾ ਰੱਖੋ, ਧੀਰਜ ਰੱਖੋ, ਡਰਨ ਦੀ ਲੋੜ ਨਹੀਂ ਹੈ।
ਉਲੰਘ ਪੰਥ ਸਗਰੋ ਪਰਿਵਾਰ,
ਇਸ ਤਰ੍ਹਾਂ ਸਾਰਾ ਪਰਿਵਾਰ ਚੱਲਦਾ ਡਰੌਲੀ ਭਾਈਕੀ ਤੋਂ ਤੇ ਸਾਰਾ ਰਸਤਾ ਤੈਅ ਕਰਦਾ ਹੋਇਆ।
ਆਨ ਪਹੁੰਚੇ ਪੁਰ ਕਰਤਾਰ,
ਕਰਤਾਰਪੁਰ ਨਗਰ ਦੇ ਵਿੱਚ ਪਹੁੰਚ ਜਾਂਦੇ ਹਨ।
ਸ਼੍ਰੀ ਗ੍ਰੰਥ ਸਭ ਥਾਨ ਰਖਾਇਓ,
ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਅਸਵਾਰਾ ਸੋਹਣੇ ਉੱਚੇ ਥਾਂ ਤੇ ਸੁਭਾਇਮਾਨ ਕੀਤਾ।
ਪੂਜਨ ਕਰਿਓ ਜਥਾ ਗੁਰ ਗਾਇਓ,
ਜਿਵੇਂ ਗੁਰੂ ਜੀ ਨੇ ਦੱਸਿਆ ਉਸੇ ਤਰ੍ਹਾਂ ਹੀ ਭਾਵਨਾ ਦੇ ਨਾਲ ਬਾਬਾ ਗੁਰਦਿੱਤਾ ਜੀ ਆਪ ਵੀ ਸੇਵਾ ਕਰਦੇ, ਕਰਾਉਂਦੇ ਰਹਿੰਦੇ।
ਜਥਾ ਜੋਗ ਕਰ ਮੈਂ ਸਭ ਬਾਸੇ,
ਆਪਣੇ ਘਰਾਂ ਦੇ ਵਿੱਚ ਰਹਿਣ ਲੱਗ ਪਏ।
ਗੁਰੂ ਕਿਰਪਾ ਤੇ ਬਿਬਦ ਬਿਲਾਸੇ,
ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਆਨੰਦ ਮਾਣ ਰਹੇ ਨੇ।
ਵਿਗਸਤ ਪਾ ਸਗਰੋ ਪਰਿਵਾਰ,
ਸਾਰਾ ਪਰਿਵਾਰ ਪ੍ਰਸੰਨ ਚਿੱਤ ਹੈ।
ਮੰਗਲ ਕਰਤੇ ਅਨੇਕ ਪ੍ਰਕਾਰ,
ਸਭ ਤਰ੍ਹਾਂ ਦੀਆਂ ਖੁਸ਼ੀਆਂ ਮਾਣਦੇ ਹਨ।
ਬ੍ਰਿਧਤ ਸਰੀਰਨ ਸਾਹਿਬ ਜਾਦੇ,
ਜਿਹੜੇ ਸਾਹਿਬਜਾਦੇ ਨੇ ਉਹਨਾਂ ਦੇ ਸਰੀਰ ਵੱਡੇ ਹੋ ਰਹੇ ਨੇ।
ਮਿਲ ਬੈਠਤ ਬੋਲਤ ਅਹਿਲਾਦੇ,
ਆਪਸ ਵਿੱਚ ਮਿਲਦੇ ਨੇ, ਬੈਠਦੇ ਨੇ, ਆਨੰਦ ਬਖਸ਼ਦੇ ਹਨ।
ਦੋਹਰਾ ਕਰਿਓ ਬਿਸਰਜਨ ਸਰਬ ਕੋ ਹਟ ਸ਼੍ਰੀ ਹਰਗੋਬਿੰਦ,
ਆਪਣੇ ਸਾਰੇ ਪਰਿਵਾਰ ਨੂੰ ਵਿਦਾ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ,
ਖਾਨ ਪਾਨ ਕਰ ਵਹਿਰ ਹੀ ਥਿਰੇ ਬਹਿਰ ਟਿਗ ਬ੍ਰਿੰਦ,
ਜਿੱਥੇ ਫੌਜਾਂ ਦਾ ਡੇਰਾ ਉੱਥੇ ਹੀ ਸਤਿਗੁਰਾਂ ਜੀ ਨੇ ਲੰਗਰ ਪ੍ਰਸ਼ਾਦ ਦਾ ਛਕਿਆ, ਉੱਥੇ ਹੀ ਟਿਕੇ ਨੇ।
ਚੋ ਪਈ ਸਭਾ ਵਿਖੇ ਥਿਰਤਾ ਗੁਰ ਲਈ,
ਗੁਰੂ ਕਾ ਦਰਬਾਰ ਸਜਿਆ, ਸਭਾ ਦੇ ਵਿੱਚ ਸੁਭਾਇਮਾਨ ਹੋਏ ਨੇ।
ਸੋਦਰ ਸੰਧਿਆ ਜਿਸ ਛਿਨ ਭਈ,
ਇਸ ਵਕਤ ਸ਼ਾਮ ਦਾ ਵਕਤ ਹੁੰਦਾ, ਸੋਦਰ ਦਾ ਦੀਵਾਨ ਸਜਦਾ।
ਕੋਹਕ ਤੇ ਮਰ ਬਿਥਰਿਓ ਨਾ ਬਛਾਈ,
ਥੋੜਾ ਹਨੇਰਾ ਛਾਂਦਾ ਆਕਾਸ਼ ਦੇ ਵਿੱਚ।
ਸ਼੍ਰੀ ਹਰਗੋਬਿੰਦ ਮੰਦਿਰ ਆਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਹਿਲਾਂ ਚ ਆਏ ਹਨ
ਸਭ ਦਿਸ ਸੁਨ ਸਦਨ ਦਿਸ ਆਵੇ
ਰਾਜ ਸਾਰੇ ਪਾਸੇ ਸੁਨਸਾਨ ਛਾਈ ਹੋਈ ਹੈ
ਨਹੀਂ ਚਿਨੇ ਜਨ ਅਥੈ ਬਸਾਵੇ
ਘਰ ਇਉਂ ਲੱਗਦੇ ਆ ਵੀ ਜਿਵੇਂ ਨਵੇਂ ਹੀ ਚਿਣੇ ਹੋਣ ਵੀ ਹਾਲੇ ਕਿਸੇ ਨੇ ਵਾਸਾ ਨੀ ਕਰਿਆ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੋਨੇ ਪਏ ਨੇ ਘਰ ਜਿਵੇਂ ਹੁਣ ਹੁਣੇ ਚੜਾਏ ਹੋਣ ਵੀ ਹਾਲੇ ਇਹਨਾਂ ਚ ਰਹਿਣ ਵਾਲੇ ਆਉਣਗੇ ਸੋਨਾ ਪਿਆ ਘਰ ਸਤਿਗੁਰਾਂ ਜੀ ਨੇ ਵੇਖਿਆ
ਸਾਈਂ ਦਾਸ ਆਵਾਸ ਨਾ ਕੋਈ
ਕਿਉਂਕਿ ਹੁਣ ਭਾਈ ਸਾਈਂ ਦਾਸ ਦੇ ਘਰੇ ਕੋਈ ਨੀ ਹੈ ਉਹਨਾਂ ਦੀ ਆਂਸ ਵੰਸ ਨੀ ਸੀ ਹੈ ਕੋਈ ਨੀ ਹੈ ਉਹਨਾਂ ਦੇ ਘਰੇ
ਗੁਰੇ ਆਵਤ ਪਿਖ ਸਨਮੁਖ ਹੋਈ
ਜਦੋਂ ਸਤਿਗੁਰੂ ਜੀ ਆਉਂਦੇ ਤਾਂ ਫਿਰ ਭਾਈ ਸਾਈਂ ਦਾਸ ਲੈਣ ਵਾਸਤੇ ਗੁਰੂ ਜੀ ਨੂੰ ਜੀ ਆਇਆ ਕਹਿਣ ਵਾਸਤੇ ਆ ਜਾਂਦਾ ਸੀ ਹੁਣ ਨੀ ਕੋਈ ਅੱਜ ਸੁਨਾ ਪਿਆ ਘਰ
ਬਿਜਨਾ ਪਾਉਣ ਕਹਿਣ ਤੇ ਆਦ
ਫਿਰ ਸਤਿਗੁਰਾਂ ਜੀ ਨੂੰ ਪਲੰਗ ਤੇ ਬੇਨਤੀ ਕਰਕੇ ਬਿਠਾਉਣਾ ਜਲ ਛਕਾਉਣਾ ਗਰਮੀ ਦੇ ਵਿੱਚ ਪੱਖਾ ਝੱਲਣਾ ਬੀਬੀ ਰਾਮੋ ਸੇਵਾ ਕਰਦੀ ਅੱਜ ਕੋਈ ਨੀ ਨਾ ਸਾਈਂ ਦਾਸ ਨਾ ਰਾਮੋ ਕੋਈ ਅੱਜ ਜੀ ਆਇਆ ਕਹਿਣ ਵਾਲਾ ਨੀ ਹੈ ਘਰ ਦੇ ਵਿੱਚ ਨਾ ਕੋਈ ਸੇਵਾ ਕਰਨ ਵਾਲਾ ਗੁਰੂ ਜੀ ਜਦੋਂ ਆਏ ਮਹਿਲਾਂ ਚ
ਰਾਮੋ ਸੇਵ ਕਰਤ ਪੇ ਯਾਦ
ਰਾਮੋ ਦੀ ਸੇਵਾ ਨੂੰ ਸਤਿਗੁਰੂ ਜੀ ਯਾਦ ਕਰਦੇ ਆਉਂਦੀ ਯਾਦ ਆਪਣਿਆਂ ਦੀ ਜਾਹੂ ਕਾਹੂ ਆਪਣੋ ਹੀ ਚੇਤਾਵੈ ਜਿੱਥੇ ਮਰਜ਼ੀ ਜਾਓ ਆਪਣੇ ਹੀ ਚੇਤੇ ਆਉਣਗੇ ਸਤਿਗੁਰਾਂ ਜੀ ਨੂੰ ਆਪਣੇ ਚੇਤੇ ਆਉਂਦੇ ਨੇ ਚੇਤੇ ਕਰਦੇ ਆ ਗੁਰੂ ਜੀ ਭਾਈ ਸਾਈਂ ਦਾਸ ਨੂੰ ਬੀਬੀ ਰਾਮੋ ਨੂੰ
ਰਹਿਤ ਨਜ਼ਦੀਕੀ ਸਾਹਿਬ ਜਾਦੇ
ਸਤਿਗੁਰਾਂ ਜੀ ਦਾ ਪਰਿਵਾਰ ਇੱਥੇ ਰਹਿ ਰਿਹਾ ਸੀ ਪੁੱਤਰ ਰਹਿ ਰਹੇ ਸਨ
ਨਹਿ ਚਾਰੋ ਮਹਿ ਕੋ ਅਹਿਲਾਦੇ
ਅੱਜ ਚਾਰਾਂ ਦੇ ਵਿੱਚੋਂ ਉਹ ਵੀ ਕੋਈ ਨਹੀਂ ਹੈ
ਤਿੰਨੋ ਮਹਿਲਾ ਇੱਕ ਮ੍ਰਿਤ ਹੋਈ
ਤਿੰਨ ਮਹਿਲ ਸਤਿਗੁਰਾਂ ਜੀ ਦੇ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਵੱਡੇ ਨੇ ਮਾਤਾ ਦਮੋਦਰੀ ਜੀ ਉਹ ਅਕਾਲ ਚਲਾਣਾ ਕਰ ਚੁੱਕੇ ਹਨ
ਗਮਨੀਪੁਰ ਦਾਸੀ ਜੁਤ ਦੋਈ
ਦੋ ਮਹਿਲ ਸਤਿਗੁਰਾਂ ਜੀ ਦੇ ਦਾਸੀਆਂ ਦੇ ਸਮੇਤ ਕਰਤਾਰਪੁਰ ਨੂੰ ਜਾ ਚੁੱਕੇ ਨੇ
ਪੋਤਰੇ ਨਿਕਟ ਜੁਗਮ ਕਬ ਆਵਤ
ਸਤਿਗੁਰਾਂ ਜੀ ਦੇ ਦੋਵੇਂ ਪੋਤਰੇ ਧੀਰਮਲ ਤੇ ਸ੍ਰੀ ਹਰ ਰਾਏ ਸਾਹਿਬ ਜੀ ਕੋਲ ਆਇਆ ਕਰਦੇ
ਭਰਤ ਦੁਲਾਰ ਮੋਦੇ ਉਪਜਾਵਤ
ਆਉਂਦੇ ਤੇ ਸਤਿਗੁਰੂ ਜੀ ਆਪਣੇ ਪੋਤਰਿਆਂ ਦੇ ਨਾਲ ਚਾ ਲੜਾਉਂਦੇ
ਗਏ ਸਮਸਤ ਸਮੀਪ ਨਾ ਕੋਈ
ਅੱਜ ਸਾਰਾ ਪਰਿਵਾਰ ਵੀ ਚਲਾ ਗਿਆ ਕੋਲੋਂ
ਸੋਨੇ ਸਦਨ ਉਦਾਸੀ ਹੋਈ
ਸੋਨਾ ਪਿਆ ਘਰ ਉਦਾਸੀ ਛਾਈ ਹੋਈ ਹੈ
ਵਿਧੀ ਚੰਦ ਕੋ ਨਿਕਟ ਨਿਹਾਰਾ
ਭਾਈ ਵਿਧੀ ਚੰਦ ਦੇਖ ਰਿਹਾ ਸਤਿਗੁਰਾਂ ਜੀ ਵੱਲ ਵੀ ਗੁਰੂ ਜੀ ਕਿਹੜੇ ਰੰਗ ਨੂੰ ਮਾਣ ਰਹੇ ਨੇ ਸੁਨਸਾਨ ਉਦਾਸੀ ਆਪਣੇ ਪਿਆਰਿਆਂ ਦਾ ਪਿਆਰ ਉਹਦੇ ਵਿੱਚ ਸਤਿਗੁਰੂ ਜੀ ਟੀਕੇ ਹੋਏ ਨੂੰ ਕੋਲ ਖੜਿਆ ਬੋਲਦਾ ਨਹੀਂ ਹੈ ਦੇਖਿਆ ਸਤਿਗੁਰਾਂ ਜੀ ਨੇ
ਬਾਕ ਵਿਰਾਗ ਸਮੇਤ ਉਚਾਰਾ
ਜਿਹੜੇ ਬਾਚ ਬਚਨ ਸਤਿਗੁਰਾਂ ਜੀ ਨੇ ਕਹੇ ਉਹ ਵੈਰਾਗਮਈ ਹਨ
ਦੇਖੋ ਜਗ ਸਨੇਹ ਕੀ ਚਾਲੀ
ਸਤਿਗੁਰੂ ਜੀ ਕਹਿੰਦੇ ਭਾਈ ਵਿਧੀ ਚੰਦ ਨੂੰ ਭਾਈ ਸਾਹਿਬ ਦੇਖੋ ਸੰਸਾਰ ਦੇ ਵਿੱਚ ਸਨੇਹ ਦੀ ਜੋ ਚਾਲ ਮਰਿਆਦਾ
ਇੱਕ ਦਿਨ ਭਰੇ ਇੱਕ ਦਿਨ ਖਾਲੀ
ਇੱਕ ਦਿਨ ਘਰ ਭਰਿਆ ਹੁੰਦਾ ਤੇ ਇੱਕ ਦਿਨ ਉਹ ਘਰ ਖਾਲੀ ਵੀ ਹੋ ਜਾਂਦਾ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਰੱਬ ਜੀ ਦਾ ਇਹੀ ਕੰਮ ਹੈ ਰੀਤੇ ਭਰੇ ਭਰੇ ਸਖਨਾਵੈ ਜੇ ਦਾ ਕੋ ਵਿਵਹਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਰੱਬ ਦਾ ਕੰਮ ਕੀ ਹੈ ਇਹੀ ਕਰਦਾ ਖਾਲੀਆਂ ਨੂੰ ਭਰੀ ਜਾਂਦਾ ਭਰੀਆਂ ਨੂੰ ਭਰਿਆਂ ਨੂੰ ਖਾਲੀ ਕਰੀ ਜਾਂਦਾ ਆਹੀ ਕੰਮ ਹੈ ਉਸਦਾ ਭਰ ਦਿੰਦਾ ਘਰ ਤੇ ਕਦੇ ਖਾਲੀ ਕਰ ਦਿੰਦਾ ਬੇੜਾ ਭਰ ਦਿੰਦਾ ਚੱਲਦਾ ਅੱਗੇ ਸਾਰੇ ਖਾਲੀ ਹੋ ਜਾਂਦੇ ਨੇ ਉਤਰ ਜਾਂਦੇ ਸਾਰੇ। ਸੰਸਾਰ ਇੱਕ ਬੇੜੇ ਦੀ ਨਿਆਈ ਹੈ, ਇਧਰੋਂ ਸਾਰੇ ਪਾਰ ਹੋਣ ਵਾਸਤੇ ਚੜ੍ਹਦੇ ਤੇ ਪਰਲੇ ਪਾਸੇ ਜਾ ਕੇ ਆਪਣੇ ਆਪਣੇ ਪਾਸੇ ਤੁਰੀ ਜਾਂਦੇ। ਇਹ ਮਰਿਆਦਾ ਸੰਸਾਰ ਦੇ ਸਨੇਹ ਦੀ ਵੇਖ ਲੈ,
ਕਬਹੂ ਹਰੇ ਸੁਸ਼ਕ ਕਬ ਜਾਵੇ ਹੈ।
ਕਹਿੰਦੇ ਕਦੇ ਹਰੇ ਹੁੰਦੇ ਨੇ ਤੇ ਕਦੇ ਸੁੱਕ ਜਾਂਦੇ ਹਨ,
ਕਬਹੂ ਜਨਮ ਕਬਹੂ ਬਿਨਸਾਵੇ ਹੈ।
ਕਦੇ ਜਨਮ ਹੁੰਦਾ ਖੁਸ਼ੀ ਹੁੰਦੀ ਹੈ, ਕਦੇ ਜੀਵ ਚੜਾਈ ਜਾ ਕਰ ਜਾਂਦਾ ਫਿਰ ਗਮੀ ਛਾ ਜਾਂਦੀ ਹੈ।
ਕਬ ਮੇਲਾ ਕਬ ਬਿਰਹਿ ਦੁਹੇਲਾ,
ਕਦੇ ਮੇਲ ਦੇ ਵਿੱਚ ਬੜਾ ਸੁੱਖ ਬਣਿਆ ਹੁੰਦਾ ਪਰ ਜਦੋਂ ਵਿਛੜਦੇ ਆ ਫਿਰ ਉਹ ਦੁਹੇਲਾ ਦੁਖਦਾਈ ਵੀ ਹੁੰਦਾ।
ਕਬ ਸੰਕਟ ਕਬ ਹੋਤ ਸੁਹੇਲਾ,
ਕਦੇ ਦੁੱਖ ਬਣ ਜਾਂਦਾ ਜੀਵਨ ਦੇ ਵਿੱਚ, ਕਦੇ ਸੁੱਖ ਦੇ ਵਿੱਚ ਖੁਸ਼ੀ ਹੋ ਜਾਂਦਾ।
ਸਦਾ ਪ੍ਰਣਾਮ ਵੰਤ ਜਗਿਆ ਹੈ,
ਸੰਸਾਰ ਹਮੇਸ਼ਾ ਹੀ ਬਦਲਾਵ ਵਾਲਾ ਹੈ, ਇਹਦੇ ਚ ਸਥਿਰਤਾ ਨਹੀਂ ਹੈ, ਕਿਤੇ ਵੀ ਬਦਲਦਾ ਰਹਿੰਦਾ। ਇਹ ਸਿਰਫ ਨਿਰੰਕਾਰ ਹੈ ਜਿਹੜਾ ਸਥਿਰ ਰਹਿੰਦਾ, ਬਾਕੀ ਸੰਸਾਰ ਚ ਸਥਿਰਤਾ ਨਹੀਂ ਹੈ, ਇਹ ਬਦਲਦਾ ਹੀ ਰਹਿੰਦਾ। ਸੋ ਇਹਦੇ ਚ ਟਕਾ ਨਹੀਂ ਹੈ, ਇਹ ਇਸੇ ਤਰ੍ਹਾਂ ਹੀ ਹੈ।
ਨਹੀਂ ਇੱਕ ਰਸ ਥਿਰਤਾ ਗਹਿ,
ਇੱਕ ਰਸ ਨਹੀਂ ਹੈ ਇਹ, ਕਿਤੇ ਵੀ ਕੋਈ ਵੀ ਚੀਜ਼ ਸੰਸਾਰ ਦੇ ਵਿੱਚ ਇੱਕ ਰਸ ਨਹੀਂ ਹੈ, ਕਿਉਂਕਿ ਜੋ ਕੁਝ ਬਣਦਾ ਉਹ ਸਮੇਂ ਦੇ ਵਿੱਚ ਬਣਦਾ ਹੈ ਤੇ ਸਮਾਂ ਇਕਸਾਰ ਰਹਿੰਦਾ ਨਹੀਂ, ਛਿਨ ਛਿਨ ਕਰਕੇ ਸੈਕਿੰਡ ਕਰਕੇ ਬਦਲਦਾ ਜਾ ਰਿਹਾ, ਕੁਝ ਵੀ ਨਹੀਂ। ਜੋ ਮਰਜ਼ੀ ਵੇਖ ਲਓ ਸੰਸਾਰ ਦੇ ਵਿੱਚ ਬਦਲਾਅ ਚ ਹੈ, ਆਪਾਂ ਨੂੰ ਸਿਰਫ ਉਹ ਹੈ ਵੀ ਜਿਹੜਾ ਆਪਾਂ ਵੇਖਦੇ ਹਾਂ ਵੀ ਸਾਡੇ ਸਾਹਮਣੇ ਹੋਇਆ, ਪਰ ਪੂਰੀ ਪ੍ਰਕਿਰਤੀ ਦੇ ਅੰਦਰ ਤਾਂ ਹਰ ਵਕਤ ਹੀ ਕੁਝ ਨਾ ਕੁਝ ਹੋ ਰਿਹਾ ਜਿਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ। ਧਰਤੀ ਦੇ ਥੱਲੇ ਕਿੱਥੇ ਕੀ ਹੋ ਰਿਹਾ, ਆਕਾਸ਼ ਚ ਕੀ ਹੋ ਰਿਹਾ, ਪਤਾਲ ਚ ਕੀ ਹੋ ਰਿਹਾ, ਪਤਾ ਹੀ ਨਹੀਂ ਕਿੱਥੇ ਕੀ ਹੋਈ ਜਾ ਰਿਹਾ, ਹਰ ਵਕਤ ਹੋ ਰਿਹਾ। ਐਸਾ ਕੋਈ ਵੀ ਛੇਨ ਨਹੀਂ ਵੀ ਜਿੱਥੇ ਕੁਝ ਹੋ ਨਹੀਂ ਰਿਹਾ। ਤਾਂ ਸਤਿਗੁਰੂ ਜੀ ਕਹਿੰਦੇ ਵੀ ਖਿਨ ਮੈਂ ਥਾਪ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕੋਈ ਵੀ ਛਿਨ ਖਾਲੀ ਹੈ ਹੀ ਨਹੀਂ, ਜਿੱਥੇ ਕੁਝ ਬਣ ਨਹੀਂ ਰਿਹਾ, ਕੁਝ ਢਹਿ ਨਹੀਂ ਰਿਹਾ, ਹਰ ਵਕਤ ਹੀ ਚੱਲ ਰਿਹਾ। ਸੋ ਇਹਦੇ ਚ ਸਥਿਰਤਾ ਕਿਤੇ ਵੀ ਨਹੀਂ ਹੈ ਸੰਸਾਰ ਦੇ ਵਿੱਚ, ਸੰਸਾਰ ਹੈ ਹੀ ਦੋ ਦੇ ਵਿੱਚ, ਦੋ ਕੰਮ ਹੋ ਰਹੇ ਨੇ ਹਰ ਵਕਤ।
ਮਿਲਬੇ ਤੇ ਹਰ ਖੈ ਨਹਿ ਗਿਆਨੀ,
ਪਰ ਹੁਣ ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਗਿਆਨੀ ਹੈ, ਜਿਹਨੂੰ ਗਿਆਨ ਹੈ ਇਸ ਗੱਲ ਦਾ, ਉਹ ਫਿਰ ਮਿਲਣ ਤੇ ਖੁਸ਼ ਨਹੀਂ ਹੁੰਦਾ।
ਵਿਚਰੇ ਸ਼ੋਕ ਨਾ ਦੁੱਖ ਕੋ ਜਾਨੀ,
ਜਦੋਂ ਉਹਨੂੰ ਮਿਲਣ ਕਰਕੇ ਕੋਈ ਖੁਸ਼ੀ ਨਹੀਂ ਨਾ ਹੁੰਦੀ, ਇਸ ਤਰ੍ਹਾਂ ਉਹਨੂੰ ਜਾਣ ਕਰਕੇ ਕੋਈ ਦੁੱਖ ਵੀ ਨਹੀਂ ਹੁੰਦਾ। ਇਹ ਸਿਰਫ ਗਿਆਨੀ ਦੀ ਅਵਸਥਾ ਕਹੀ ਹੈ, ਜਿਹਨੂੰ ਇਸ ਗੱਲ ਦਾ ਗਿਆਨ ਹੈ, ਜਿਹਨੂੰ ਸਤਿਗੁਰਾਂ ਜੀ ਨੇ ਸੋਝੀ ਬਖਸ਼ਤੀ, ਉਹ ਫਿਰ ਇੱਕ ਰਸ ਰਹਿੰਦਾ ਹੈ, ਮਿਲ ਗਿਆ ਤਾਂ ਵੀ, ਚਲਾ ਗਿਆ ਤਾਂ ਵੀ, ਆ ਗਿਆ ਤਾਂ ਵੀ, ਗਿਆ ਤਾਂ ਵੀ, ਕੋਈ ਨਹੀਂ। ਬਾਕੀ ਸੰਸਾਰ ਸਾਰਾ ਮਿਲਣ ਤੇ ਸੁਖੀ, ਜਾਣ ਤੋਂ ਦੁਖੀ ਹੁੰਦਾ।
ਲਖੈ ਕੋਰ ਨਹਿ ਕਰੈ ਸਨੇਹਾ,
ਗਿਆਨ ਕੀ ਹੈ ਵੀ ਉਹਨੂੰ ਸੋਚੀ ਹੈ ਸੱਚ ਦੀ ਵੀ ਇਹ ਝੂਠ ਹੈ, ਕੂੜ ਕੂੜਾ ਨਿਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਉਹ ਦੋਸਤੀ ਪਾਉਂਦਾ ਹੀ ਨਹੀਂ ਕਿਸੇ ਦੇ ਨਾਲ, ਕਹਿੰਦਾ ਔਖੇ ਹੋਵਾਂਗੇ, ਇਸ ਕਰਕੇ ਉਹ ਇਹ ਸੱਚ ਨੂੰ ਸਮਝਦਾ, ਝੂਠਾ ਸੰਸਾਰ ਜਾਣ ਕੇ ਇਹਦੇ ਨਾਲ ਵਾਹ ਵਾਸਤਾ ਨਹੀਂ ਪਾਉਂਦਾ।
ਬਿਨਸ ਜਾਏ ਜਬ ਕਿਉਂ ਦੁੱਖ ਲੇਹਾ,
ਇਸ ਕਰਕੇ ਉਹਨੂੰ ਪਤਾ ਵੀ ਇਹ ਚੀਜ਼ ਨਾਸ਼ ਹੋਊਗੀ ਤੇ ਫਿਰ ਦੁਖੀ ਹੋਵਾਂਗੇ, ਫਿਰ ਕਾਹਦੇ ਲਈ ਇਹਦੇ ਨਾਲ ਲਗਾਓ ਰੱਖਣਾ, ਛੱਡ ਦੋ ਇਹਨੂੰ, ਤਿਆਗ ਦੋ। ਮਨ ਕਰਕੇ ਤਿਆਗ ਕੀਤਾ ਹੁੰਦਾ, ਸਰੀਰ ਕਰਕੇ ਉਹ ਵਰਤਦਾ ਹੁੰਦਾ, ਕਿਉਂਕਿ ਸਰੀਰ ਕਰਕੇ ਤੇ ਜਿਹੜਾ ਪਰਿਵਾਰ ਹੈ, ਪਰਿਵਾਰ ਦੇ ਵਿੱਚ ਹੀ ਰਹਿਣਾ ਪੈਣਾ, ਸੰਸਾਰ ਦੇ ਵਿੱਚ ਹੀ ਰਹਿਣਾ, ਸੰਸਾਰ ਦਾ ਹਿੱਸਾ ਸਰੀਰ, ਪਰ ਮਨ ਕਰਕੇ ਉਹ ਤਿਆਗੀ ਆ, ਉਹਨੂੰ ਸਮਝ ਹੈ ਇਸ ਗੱਲ ਦੀ ਵੀ ਇਹ ਸਭ ਕੁਝ ਕੂੜ ਹੈ।
ਜੋ ਵਸਤੂ ਨਿਤ ਇੱਕ ਰਸ ਰਹੇ,
ਜਿਹੜੀ ਵਸਤੂ ਇੱਕ ਰਸ ਰਹਿਣ ਵਾਲੀ ਹੈ,
ਕਰ ਅਨੁਰਾਗ ਤੇ ਸਹਿ ਉਰ ਲਹੈ,
ਉਹ ਵਸਤੂ ਕਿਹੜੀ ਹੈ? ਉਹ ਨਾਮ ਹੈ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ, ਗਿਣ ਤੋਂ ਦਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਧੁੱਖ ਭੁੱਖ, ਗੁਰਬਾਣ ਤਿਣ ਹਰਿਆ ਕੀਤਿਆ, ਨਾਨਕ ਕਿਆ ਮਨੁੱਖ। ਸੱਤ ਵਸਤੂ ਨਾਮ ਹੈ, ਜਿਹਦੇ ਉੱਤੇ ਸਮੇਂ ਦਾ ਅਸਰ ਨਹੀਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਉਹ ਨਿਰੰਤਰ ਹੈ, ਇੱਕ ਰਸ ਹੈ, ਸੱਤ ਵਸਤੂ ਹੈ, ਜਿਹੜੀ ਕਦੇ ਨਾਸ਼ ਨਹੀਂ ਹੁੰਦੀ, ਜਿਹੜੀ ਘਟਦੀ ਨਹੀਂ ਕਦੇ, ਤੋ ਉਹਦੇ ਨਾਲ ਉਹ ਫਿਰ ਹਿੱਤ ਰੱਖਦਾ।
ਸਦਾ ਸ਼ਾਂਤ ਚਿਤ ਸੰਤ ਉਧਾਰ,
ਉਹ ਜਿਹੜੇ ਸੰਤ ਨੇ ਜਿਨ੍ਹਾਂ ਨੂੰ ਇਸ ਸੱਚ ਦੀ ਸਮਝ ਲੱਗ ਗਈ, ਉਹ ਫਿਰ ਸੰਤ ਹਮੇਸ਼ਾ ਸ਼ਾਂਤ ਰਹਿੰਦੇ ਨੇ, ਸੱਚ ਦੇ ਵਿੱਚ ਜੁੜ ਕੇ ਸ਼ਾਂਤ ਹੋ ਗਏ, ਅਕਾਲ ਦੇ ਨਾਲ ਜੁੜ ਕੇ ਉਹਨਾਂ ਦਾ ਮਨ ਪੂਰਨ ਤੌਰ ਤੇ ਟਿਕਾ ਦੇ ਵਿੱਚ ਆ ਗਿਆ। ਫਿਰ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਭਗਤ ਸਦਾ ਹੀ ਵਿਗਾਸ ਦੇ ਵਿੱਚ ਰਹਿੰਦੇ ਨੇ, ਕਿਉਂਕਿ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਹਨ।
ਤਿਨ ਕੋ ਬੰਧਨ ਹੈ ਹਮਾਰਾ,
ਸਤਿਗੁਰੂ ਜੀ ਕਹਿੰਦੇ ਐਸੇ ਜਿਹੜੇ ਸੰਤ ਨੇ ਨਾ, ਜਿਨ੍ਹਾਂ ਨੂੰ ਇਹ ਸੱਚ ਦੀ ਸਮਝ ਆ ਗਈ, ਜਿਹੜੇ ਨਾਮ ਦੇ ਵਿੱਚ ਜੁੜ ਗਏ। ਫਿਰ ਜਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ ਜੋ ਆਪ ਜਪੈ, ਅਵਰੈ ਨਾਮ ਜਪਾਵੈ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਕਹਿੰਦੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਹਨੂੰ ਇਹ ਇੰਨੀ ਵੱਡੀ ਸਮਝ ਆ ਗਈ, ਇਹ ਛੋਟੀ ਜਿਹੀ ਗੱਲ ਨਹੀਂ ਹੈ, ਬਹੁਤ ਵੱਡੀ ਸਮਝ ਹੈ ਇਹ। ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਂਦੇ ਇਹਨੂੰ ਸਮਝਣ ਵਾਸਤੇ, ਇਹ ਪੜ੍ਹ ਕੇ ਜਾਂ ਸੁਣ ਕੇ ਨਹੀਂ ਸਮਝ ਵਿੱਚ ਆ ਜਾਂਦੀ ਹੈ, ਬਹੁਤ ਤਕੜਾ ਪਰਚਾ ਪੈਂਦਾ ਇਹਦੇ ਵਿੱਚ। ਬਾਰਾਂ ਵਾਰੀ ਸੋਨਾ ਨਿਕਲਦਾ ਅੱਗ ਵਿੱਚ ਦੀ ਤਾਂ ਸ਼ੁੱਧ ਹੁੰਦਾ ਹੈ, ਤਾਂ ਉਹਦੀ ਕੀਮਤ ਪੈਂਦੀ ਬਾਜ਼ਾਰ ਦੇ ਵਿੱਚ, ਐਵੇਂ ਨਹੀਂ ਵਿਕਦਾ ਉਹ, ਤੇ ਇੱਕ ਪੈਸਾ ਸੁਨਿਆਰਾ ਘੱਟ ਨਹੀਂ ਕਰਦਾ ਉਹਦਾ ਪੈਸਾ, ਕਹਿੰਦਾ ਲੈਣਾ ਲੈ, ਨਹੀਂ ਨਾ ਸੀ, ਇਹ ਖਰਾ ਸੋਨਾ ਇਹ। ਸੋ ਇਸ ਤਰ੍ਹਾਂ ਕਸਵੱਟੀਆਂ ਦੇ ਵਿੱਚ ਦੀ ਲੰਘ ਕੇ ਫਿਰ ਕਿਤੇ ਗੱਲ ਬਣਦੀ, ਐਵੇਂ ਨਹੀਂ ਕੋਈ ਸ਼ੁੱਧ ਹੋ ਜਾਂਦਾ। ਪਾਤਸ਼ਾਹ ਕਹਿੰਦੇ ਅਸੀਂ ਮੱਥਾ ਟੇਕਦੇ ਉਹਨਾਂ ਨੂੰ ਜਿਨ੍ਹਾਂ ਦੀ ਭਾਈ ਇਹ ਅਵਸਥਾ ਹੈ।
ਬਸ ਬੋ ਇਸ ਥਲ ਮੋਹੇ ਨਾ ਭਾਵੈ,
ਸਤਿਗੁਰੂ ਜੀ ਕਹਿੰਦੇ ਵੀ ਚੰਦ ਵੀ ਆਪਾਂ ਹੁਣ ਇੱਥੇ ਰਹਿ ਕੇ ਕੀ ਲੈਣਾ, ਕਿਉਂਕਿ ਜਿਹੜੇ ਆਪਣੇ ਪਿਆਰੇ ਸੀ ਉਹ ਤਾਂ ਤੁਰ ਗਏ, ਆਪਾਂ ਪਿਆਰਿਆਂ ਦੇ ਪਿਆਰ ਚ ਹੀ ਬੈਠੇ ਸੀ ਨਾ, ਇੱਥੇ ਪਿਆਰੇ ਹੁਣ ਹੈ ਨਹੀਂ, ਤੇ ਸਾਨੂੰ ਵੀ ਹੁਣ ਇੱਥੇ ਉਹਨਾਂ ਤੋਂ ਬਿਨਾਂ ਰਹਿਣਾ ਚੰਗਾ ਨਹੀਂ ਲੱਗਦਾ, ਅਸੀਂ ਨਹੀਂ ਰਹਿਣਾ ਹੁਣ ਇੱਥੇ।
ਸਾਈਂ ਦਾਸ ਦ੍ਰਿਸ਼ਟ ਨਹੀਂ ਆਵੇ,
ਕਿ ਸਾਨੂੰ ਸਾਡਾ ਪਿਆਰਾ ਨਜ਼ਰ ਹੀ ਨਹੀਂ ਆਉਂਦਾ, ਸਾਈਂ ਦਾਸ ਨਜ਼ਰ ਨਹੀਂ ਆ ਰਿਹਾ। ਹੁਣ ਦੇਖੋ ਵੀ ਕਿੰਨਾ ਸਤਿਗੁਰਾਂ ਜੀ ਦਾ ਪਿਆਰ ਹੈ ਭਾਈ ਸਾਈਂ ਦਾਸ ਦੇ ਨਾਲ, ਹੁਣ ਉੱਥੇ ਸੰਸਾਰਿਕ ਰਿਸ਼ਤਾ ਥੋੜ੍ਹੀ ਹੈ, ਗੁਰੂ ਜੀ ਨੂੰ ਦੇਖਦੇ ਵੀ ਸਾਡਾ ਵੀ ਰਾਮੋ ਸਾਡੀ ਸਾਲੀ ਲੱਗਦੀ ਤੇ ਰਾਮ ਭਾਈ ਸਾਈਂ ਦਾ ਸਾਡਾ ਸਾਂਢੂ ਲੱਗਦਾ, ਰਿਸ਼ਤੇਦਾਰੀ ਕਰਕੇ ਥੋੜ੍ਹੀ ਸਤਿਗੁਰੂ ਜੀ ਬੈਠੇ ਸੀ ਉੱਥੇ। ਉਹ ਤਾਂ ਪੂਰਨ ਗੁਰਸਿੱਖ ਸੇ ਦੋਏ, ਤੇ ਉਹਨਾਂ ਦੇ ਪਿਆਰ ਦੇ ਵਿੱਚ ਸਤਿਗੁਰੂ ਜੀ ਉੱਥੇ ਬੈਠੇ, ਨਾ ਕਿ ਰਿਸ਼ਤੇਦਾਰੀ ਕਰਕੇ ਬੈਠੇ ਸਨ, ਪਿਆਰੇ ਸਨ। ਕਹਿੰਦੇ ਭਾਈ ਸਾਨੂੰ ਸਾਡਾ ਪਿਆਰਾ ਤਾਂ ਨਜ਼ਰ ਨਹੀਂ ਆਉਂਦਾ ਉਰੇ, ਉਹਦੇ ਪ੍ਰੇਮ ਕਰਕੇ ਅਸੀਂ ਇੱਥੇ ਰਹਿੰਦੇ।
ਰਾਮੋ ਸਹਿਤ ਸੇਵਕੋ ਠਾਨੈ,
ਬੀਬੀ ਰਾਮੋ ਬੜੀ ਭਾਵਨਾ ਦੇ ਨਾਲ ਬੜੀ ਪ੍ਰੇਮ ਦੇ ਨਾਲ ਸੇਵਾ ਕਰਦੀ, ਭਾਈਆਂ ਨਾਲੋਂ ਸੇਵਾ ਦੇ ਵਿੱਚ ਬੀਬੀਆਂ ਅੱਗੇ ਲੱਗ ਜਾਂਦੀਆਂ। ਹੁਣ ਸਵਾਲ ਹੈ ਵੀ ਇਹ ਕਿਉਂ ਬਈ, ਆਪਣੇ ਆਪ ਵਿਚਾਰੋ ਇਸ ਗੱਲ ਨੂੰ ਵੀ ਕਿਉਂ ਲੰਘ ਜਾਂਦੀਆਂ। ਜਿਹੜੀ ਬਾਣੀ ਹੈ ਨਾ, ਸਾਰੀ ਬਾਣੀ ਨੂੰ ਪੜ੍ਹੋ, ਉਹ ਸਾਨੂੰ ਮੁਖਾਤਬ ਹੋ ਕੇ ਸਤਿਗੁਰੂ ਜੀ ਕਹਿੰਦੇ ਨੇ, ਜਿੰਨੇ ਔਗਣਾਂ ਦੀ ਗੱਲ ਕੀਤੀ, ਬੰਦੇ ਦੇ ਔਗਣਾਂ ਦੀ ਗੱਲ ਕੀਤੀ ਹੋਈ ਹੈ, ਜਿਹੜਾ ਸਾਡਾ ਮਨ ਹੈ ਨਾ ਉਹ ਖੰਡਾ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ, ਤੇ ਬੀਬੀਆਂ ਦਾ ਟਕਾ ਜ਼ਿਆਦਾ ਹੁੰਦਾ, ਇਸ ਕਰਕੇ ਉਹ ਅੱਗੇ ਲੰਘ ਜਾਂਦੀ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਭਾਈ ਨਾਲੋਂ ਬੀਬੀ ਛੇਤੀ ਅੱਗੇ ਲੰਘੋ, ਆਪਾਂ ਜਿੰਨਾ ਮਰਜ਼ੀ ਕਰੀ ਜਾਓ ਥੋੜਾ ਜਿਹਾ ਕਰਕੇ ਵੀ ਬਹੁਤਾ ਕਰ ਲੈਣੀ, ਕਿਉਂਕਿ ਉਹਨਾਂ ਦੀ ਇਕਾਗਰਤਾ ਜ਼ਿਆਦਾ ਹੁੰਦੀ, ਟਕਾ ਜ਼ਿਆਦਾ ਹੁੰਦਾ, ਬੰਦੇ ਦਾ ਖੰਡਾ ਜ਼ਿਆਦਾ। ਹੁਣ ਬੀਬੀ ਰਾਮੋ ਕਿੰਨੀ ਭਾਵਨਾ ਦੇ ਨਾਲ ਸੇਵਾ ਕਰਦੀ, ਔਰ ਜਿਹਨੂੰ ਗੁਰੂ ਜੀ ਦੇ ਭੇਤ ਵੀ ਪਤਾ ਚੱਲਣ ਲੱਗ ਗਏ ਸਨ ਵੀ ਸਤਿਗੁਰੂ ਜੀ ਇਸ ਵੱਲ ਕਿੱਥੇ ਨੇ, ਇਹਦਾ ਭਾਵ ਫਿਰ ਇੱਕਮਿਕ ਹੋ ਗਏ ਨਾ ਵੀ ਜਦੋਂ ਪਤਾ ਚੱਲ ਰਿਹਾ ਵੀ ਕਿੱਥੇ ਆ ਗੁਰੂ ਜੀ ਹੁਣ ਇਸ ਵਕਤ। ਕਹਿੰਦੇ ਉਹਨੇ ਕਿੰਨੀ ਭਾਵਨਾ ਦੇ ਨਾਲ ਸੇਵਾ ਕੀਤੀ,
ਨਿਤ ਨੂੰ ਤਨ ਮਨ ਪ੍ਰੇਮ ਮਹਾਨ,
ਨਿਤ ਨਵਾਂ ਪ੍ਰੇਮ ਵੱਧਦਾ ਜਾਂਦਾ ਸੀ, ਜਿਵੇਂ ਸਮੁੰਦਰ ਤੇ ਸਮੁੰਦਰ ਹੀ ਹੈ ਨਾ, ਪਰ ਜਦੋਂ ਉਹਦੇ ਵਿੱਚ ਲਹਿਰਾਂ ਆਉਂਦੀਆਂ ਫਿਰ ਉਹਦਾ ਰੂਪ ਹੋਰ ਹੁੰਦਾ ਹੈ, ਪਾਣੀ ਦੀਆਂ ਲਹਿਰਾਂ ਨੇ। ਨਿਤ ਨਵਾਂ ਪ੍ਰੇਮ ਵੱਧਦਾ,
ਹੋਰ ਹੋਤ ਹੀ ਕਰੀ ਹੈ ਤਿਆਰੀ,
ਕਹਿੰਦੇ ਵਿਧੀ ਚੰਦ ਵੀ ਸਵੇਰ ਹੁੰਦਿਆਂ ਨਾ ਤਿਆਰੀ ਕਰ ਲੈ,
ਅਸਮਨ ਸਾਹਿਬ ਹੈ ਹਮਾਰੀ,
ਸਾਡਾ ਇਹ ਮਨ ਬਣ ਗਿਆ ਵੀ ਕੱਲ ਨੂੰ ਅਸੀਂ ਇੱਥੋਂ ਤੁਰ ਜਾਣਾ,
ਸੁਣ ਵਿਧੀਏ ਕਰ ਜੋਰ ਉਚਾਰਾ,
ਸੁਣ ਕੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਲੱਗੇ ਕਹਿਣ,
ਰਿਸ਼ਟ ਪਰਤ ਇਹ ਧੁੰਦ ਪਸਾਰਾ।
ਕਹਿੰਦੇ ਮਹਾਰਾਜ ਇਸੇ ਤਰ੍ਹਾਂ ਹੀ ਹੈ ਜਿਵੇਂ ਆਪ ਜੀ ਕਹਿ ਰਹੇ ਹੋ, ਇਹ ਜੱਗ ਧੂਏ ਕਾ ਪਹਾੜ, ਤੈ ਸਾਚਾ ਮਾਨਿਆ ਇਹ ਵਿਚਾਰ, ਇਹ ਸੰਸਾਰ ਹੈ ਹੀ ਧੂਏ ਦਾ ਪਹਾੜ ਹੈ, ਸਿਰਫ ਦਿਖਾਈ ਦਿੰਦਾ ਹੈ ਨਹੀਂ, ਹੁਣ ਧੁੰਦ ਪੈਂਦੀ ਹੈ, ਲੰਘ ਤਾਂ ਆਪਾਂ ਧੁੰਦ ਦੇ ਵਿੱਚ ਜੀ ਜਾਂਦੇ ਹੀ ਹੈ, ਧੁੰਦ ਰੋਕਦੀ ਤਾਂ ਨਹੀਂ ਆਪਾਂ ਨੂੰ, ਹੁਣ ਵੇਹਨੇ ਆ ਤੇ ਅੱਡੇ ਤੇ ਕੋਈ ਦਿਖਾਈ ਨਹੀਂ ਦਿੰਦਾ, ਪਰ ਆਪਾਂ ਲੰਘ ਜਾਂਦੇ ਦਿੱਕਤ ਕੋਈ ਨਹੀਂ ਹੈ। ਸੋ ਇਸ ਤਰ੍ਹਾਂ ਹੀ ਸੰਸਾਰ ਹੈ ਹੀ ਧੂਏ ਦਾ ਪਹਾੜ ਹੈ, ਦੇਖਣ ਨੂੰ ਲੱਗਦਾ ਹੈ ਪਰ ਵਾਸਤਵ ਦੇ ਵਿੱਚ ਹੈ ਨਹੀਂ ਹੈ।
ਕਾਲ ਬਾਇ ਕੇ ਬੇਗ ਬਹੰਤੇ,
ਬਸ ਕਾਲ ਰੂਪੀ ਹਵਾ, ਤੇ ਜਦੋਂ ਹਵਾ ਚੱਲਦੀ ਤੇ ਧੁੰਦ ਚੁੱਕੀ ਜਾਂਦੀ ਹੈ, ਇਸੇ ਤਰ੍ਹਾਂ ਹੀ ਇਹ ਸੰਸਾਰ ਧੂਏ ਦਾ ਪਹਾੜ ਹੈ, ਕਾਲ ਦੀ ਜਦੋਂ ਹਵਾ ਚੱਲਦੀ ਹੈ,
ਛਿਨ ਮਹਿ ਬਿਨਾ ਧੀਰ ਬਿਨ ਸੰਤੇ,
ਜਿਵੇਂ ਹਵਾ ਦੇ ਸਾਹਮਣੇ ਧੁੰਦ ਧੀਰਜ ਰੱਖ ਹੀ ਨਹੀਂ ਸਕਦੀ, ਵੀ ਖਲੋ ਤਾਂ ਜਾਵੇ ਨਾ, ਦੇਖ ਤਾਂ ਲਵੇ ਹਵਾ ਨੂੰ ਨਹੀਂ, ਇਸ ਤਰ੍ਹਾਂ ਇਹ ਕਾਲ ਦੇ ਸਾਹਮਣੇ ਕਿਸੇ ਦਾ ਧੀਰਜ ਨਹੀਂ ਹੈ ਵੀ ਉਹਨੂੰ ਦੇਖ ਲਵੇ, ਉਸਦੇ ਸਾਹਮਣੇ ਆਉਂਦਿਆਂ ਹੀ ਜੀਵ ਤੁਰ ਜਾਂਦਾ ਹੈ।
ਜਿਨ ਪਰ ਕਰਨਾ ਹੈ ਤੁਮਾਰੀ,
ਪਰ ਜਿਨ੍ਹਾਂ ਉੱਤੇ ਆਪ ਜੀ ਦੀ ਕਿਰਪਾ ਹੈ,
ਲਾਭ ਲੇਤ ਜਪ ਨਾਮ ਮਰਾਰੀ,
ਉਹ ਫਿਰ ਜਦੋਂ ਤੱਕ ਸੰਸਾਰ ਦੇ ਵਿੱਚ ਰਹਿੰਦੇ ਨੇ ਨਾ, ਜਿੰਨਾ ਸਮਾਂ ਰਹਿਣਾ ਹੈ, ਇਹ ਤਾਂ ਪਤਾ ਵੀ ਆਪਾਂ ਨਾ ਜਾਣਾ ਇੱਥੋਂ, ਉਤਨਾ ਸਮਾਂ ਫਿਰ ਉਹ ਨਾਮ ਜਪ ਕੇ ਨਾ ਜੀਵਨ ਦਾ ਲਾਹਾ ਲੈ ਲੈਂਦੇ ਨੇ। ਇਹ ਹੈ ਕਿ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਇਹ ਲਾਹਾ। ਸਲੋਕ ਦੇ ਵਿੱਚ ਸਤਿਗੁਰੂ ਜੀ ਦੱਸ ਰਹੇ ਕਿ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਹੁਣ ਅਖੀਰ ਤੇ ਕੀ ਕਹਿੰਦੇ ਵੀ ਆਪਣੇ ਕਰਨ ਵਾਲਾ ਕੰਮ ਕੀ ਹੈ, ਕਿ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ। ਇਸ ਗੱਲ ਦਾ ਖਿਆਲ ਰੱਖਣਾ ਵੀ ਜਿਹਨਾਂ ਨੇ ਨਾਮ ਧਿਆਇਆ ਉਹ ਆਪਣੀ ਮੁਸ਼ਕਤ ਨੂੰ ਥਾਂ ਪਾ ਗਏ, ਆਹ ਕੰਮ ਕਰਨ ਵਾਲਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਾਨਸ ਜਨਮ ਕਾ ਇਹੀ ਲਾਹ, ਮਨੁੱਖਾ ਜਨਮ ਦਾ ਲਾਹਾ ਇਹੀ ਹੈ। ਹੁਣ ਕੋਈ ਵੱਖਰੇ ਥੋੜੀ ਹੋ ਸਕਦੇ ਆਪਾਂ ਸੰਸਾਰ ਤੋਂ, ਰਹਿਣਾ ਤਾਂ ਇੱਥੇ ਹੀ ਹੈ ਪਰ ਲਾਹਾ ਲੈਣਾ। ਤੇ ਜਿਹਨਾਂ ਦੇ ਉੱਤੇ ਤੁਸੀਂ ਕਿਰਪਾ ਕਰ ਦਿੱਤੀ, ਜਿਹਨਾਂ ਨੂੰ ਤੁਸੀਂ ਸੋਝੀ ਬਖਸ਼ਤੀ ਨਾ, ਉਹ ਫਿਰ ਜੀਵਨ ਦਾ ਲਾਹਾ ਲੈ ਲੈਂਦੇ ਨੇ। ਸੋ ਮਾਨਸ ਜਨਮ ਦਾ ਲਾਹਾ ਸਿਰਫ ਤੇ ਸਿਰਫ ਨਾਮ ਹੈ। ਕਦੋਂ ਜਪਾਂਗੇ, ਕਿਵੇਂ ਜਪਾਂਗੇ, ਇਹਨੇ ਆਪਾਂ ਨੂੰ ਨਿਕਲਣ ਦੇਣਾ ਹੀ ਨਾ। ਪਾਤਸ਼ਾਹ ਕਹਿੰਦੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਜਪੀ ਜਾ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਸਮਾਂ ਮਿਲਣਾ ਕੋਈ ਨਹੀਂ ਤੇ ਉਧਰੋਂ ਸੁਨੇਹਾ ਜਾਣਾ, ਚੱਲ ਬਈ ਕਦੋਂ ਕਰਾਂਗੇ। ਆਵ ਨਾ ਭਜਸ ਭਜਸ ਕਵ ਭਾਈ, ਆਵੇ ਅੰਤ ਨਾ ਭਜਿਆ ਜਾਈ। ਹੁਣ ਕਹਿੰਦੇ ਸਿਮਰ ਨਹੀਂ ਕਰਦਾ, ਜਦੋਂ ਅੰਤ ਆ ਗਿਆ ਫਿਰ ਕਿਵੇਂ ਕਰੇਗਾ। ਇਸ ਲਈ ਸੋਚਣਾ ਨਹੀਂ ਇਹਦੇ ਬਾਰੇ, ਸੋਚਣ ਦਾ ਵਿਸ਼ਾ ਨਹੀਂ ਹੈ। ਜਪੋ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਸੋਚਣਾ ਨਹੀਂ ਹੈ ਕਦੋਂ ਕਰਾਂਗੇ, ਕਿਵੇਂ ਕਰਾਂਗੇ, ਫੇਰ ਕਰਾਂਗੇ, ਨਾ ਸੋਚਣ ਦਾ ਸਮਾਂ ਨਹੀਂ ਹੈ, ਕਰਨ ਦਾ ਸਮਾਂ। ਮਤ ਕੇ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ, ਸਾਹ ਦਾ ਤਾਂ ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ, ਤੇ ਆਪਾਂ ਸੋਚਦੇ ਹਾਂ ਨਹੀਂ, ਸੋਚੋ ਨਾ ਕਰੀ ਜਾਓ। ਇਹ ਕਿਹੜੀ ਕੋਈ ਦਿੱਕਤ ਹੈ ਕਿਸੇ ਕੰਮ ਦੇ ਵਿੱਚ, ਨਾ ਤੁਰਨ ਦੇ ਵਿੱਚ ਦਿੱਕਤ ਹੈ, ਨਾ ਪੈਣ ਦੇ ਵਿੱਚ, ਨਾ ਕੰਮ ਦੇ ਵਿੱਚ ਦਿੱਕਤ ਹੈ ਹੀ ਨਹੀਂ। ਇਹ ਵਾਹਿਗੁਰੂ ਕਹਿਣਾ ਕਿਹੜੀ ਦਿੱਕਤ ਹੈ। ਹੁਣ ਜੇ ਕੋਈ ਕਹੇ ਵੀ ਇਹ ਵਾਹਿਗੁਰੂ ਦਿੱਕਤ ਹੈ, ਵਾਹਿਗੁਰੂ ਤਾਂ ਦਿੱਕਤਾਂ ਦੂਰ ਕਰਨ ਵਾਲਾ ਹੈ, ਪਰ ਜੇ ਹੁਣ ਆਪਾਂ ਕਹੀਏ ਵੀ ਵਾਹਿਗੁਰੂ ਹੀ ਦਿੱਕਤ ਬਣ ਗਿਆ, ਫਿਰ ਆਪਣੇ ਤਾਂ ਸਾਰੇ ਰਸਤੇ ਬੰਦ ਹੋ ਜਾਣਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਨੇ ਤਾਂ ਦਿੱਕਤ ਦੂਰ ਕਰਨੀ ਹੈ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਨਿਰੜਾਇਆ। ਵਿਘਨਾਂ ਦਾ ਨਾਸ਼ ਕਰਨ ਵਾਲਾ ਤਾਂ ਇਹ ਹੈਗਾ ਹੀ ਆ, ਦਿੱਕਤਾਂ ਦੂਰ ਕਰਨ ਵਾਲਾ, ਪਰ ਇਹ ਦਿੱਕਤ ਬਣ ਜੇ ਹੁਣ ਵਾਹਿਗੁਰੂ ਹੀ ਧਰਮ ਨੂੰ ਹੀ ਦਿੱਕਤ ਬਣਾ ਕੇ ਬੈਠ ਜੂ, ਵੀ ਧਰਮ ਤਾਂ ਜੀਵਨ ਦੇ ਵਿੱਚ ਦਿੱਕਤ ਹੈ, ਫਿਰ ਹੋਰ ਕਿਹੜਾ ਹੱਲ ਹੈ ਜਿਹੜਾ ਦਿੱਕਤਾਂ ਦੂਰ ਕਰੂਗਾ। ਸੋਚੋ ਨਾ ਕਰੀ ਜਾਓ। ਭਾਈ ਸਾਹਿਬ ਕਹਿੰਦੇ ਪਾਤਸ਼ਾਹ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੈ ਨਾ, ਉਹ ਫਿਰ ਇਸੇ ਜੀਵਨ ਦੇ ਵਿੱਚ ਲਾਹਾ ਲੈ ਲੈਂਦੇ ਨੇ, ਇਸੇ ਜੀਵਨ ਜਿੰਨਾ ਵੀ ਹੈਗਾ, ਥੋੜਾ ਬਹੁਤ ਹੈ। ਹੁਣ ਕਈ ਨੌਜਵਾਨ ਤੁਰ ਜਾਂਦੇ, ਪਰ ਉਹਨਾਂ ਨੇ ਆਪਣੀ ਬਚਪਨ ਦੇ ਵਿੱਚ ਹੀ ਅੰਮ੍ਰਿਤ ਛਕ ਲਿਆ, ਨਿਤਨੇਮ ਕੰਠ ਕਰ ਲਿਆ, ਰਹਿਤਾਂ ਚ ਪੱਕੇ ਰਹੇ, ਉਹ ਆਪਣਾ ਜੀਵਨ ਸਫਲਾ ਕਰ ਗਏ। ਜਿੰਨਾ ਵੀ ਉਹਨਾਂ ਜੀਵਨ ਸਫਲ ਮਿਲਿਆ, ਉਹਨਾਂ ਨੇ ਸਫਲਾ ਕਰ ਲਿਆ। ਇਸ ਕਰਕੇ ਭਾਈ ਜੀਵਨ ਨੂੰ ਸਫਲਾ ਕਰਨਾ ਹੈ ਜਿਨ੍ਹਾਂ ਤੇ ਤੁਹਾਡੀ ਕਿਰਪਾ, ਉਹ ਫਿਰ ਲਾਹਾ ਲੈ ਲੈਂਦੇ ਹਨ।
ਨਾਹੀਂ ਤਾਂ ਹੱਥ ਝਾਰ ਗਮਨੰਤੇ,
ਨਹੀਂ ਤਾਂ ਫਿਰ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਜੀ ਜਿਹੜਾ ਲੈ ਕੇ ਆਉਂਦੇ ਉਹ ਵੀ ਗਵਾ ਕੇ ਚਲੇ ਜਾਂਦੇ। ਲੈ ਕੇ ਕੀ ਆਏ, ਪੁੰਨ ਕਰਮ ਜਿਨ੍ਹਾਂ ਕਰਕੇ ਸਾਨੂੰ ਇਹ ਸਰੀਰ ਮਿਲਿਆ, ਫਿਰ ਉਹ ਵੀ ਗਵਾ ਕੇ ਚਲੇ ਜਾਂਦੇ ਹਨ। ਚਲੇ ਜੁਆਰੀ ਦੋਏ ਹੱਥ ਝਾਰ, ਜਿਵੇਂ ਜੁਆਰੀਆ ਸਾਰਾ ਕੁਝ ਹਾਰ ਕੇ ਨਾ ਹੱਥ ਝਾੜ ਕੇ ਤੁਰ ਪੈਂਦਾ, ਇਸ ਤਰ੍ਹਾਂ ਬਹੁਤੇ ਤਾਂ ਅਸੀਂ ਤੁਰ ਜਾਂਦੇ ਹਨ।
ਚਲੇ ਜਾਤ ਤੇਰੇ ਹੋਏ ਨਾ ਰਹੰਤੇ,
ਮਹਾਰਾਜ ਨਹੀਂ ਰਹਿ ਸਕਦੇ ਹੋ, ਚਲੇ ਜਾ ਰਹੇ ਹਨ।
ਪ੍ਰਾਤ ਹੋਤ ਕੀ ਜਾਏ ਅਸਵਾਰੀ,
ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ, ਜੇ ਆਪ ਜੀ ਦਾ ਇਹ ਮਤ ਹੈ, ਕਰੋ ਫਿਰ ਤਿਆਰੀ ਸਵੇਰੇ।
ਵਿਚਰ ਹੋ ਇੱਛਾ ਜਹਾਂ ਤੁਮਾਰੀ,
ਜਿਵੇਂ ਆਪ ਜੀ ਦੀ ਇੱਛਾ ਹੈ ਉਸ ਤਰ੍ਹਾਂ ਵਿਚਰਨਾ ਕਰੋ।
ਜਿਨਕੇ ਪ੍ਰੇਮ ਕਰੇ ਖਿਚਿਆਵਤ,
ਦੇ ਪ੍ਰੇਮ ਦੇ ਖਿੱਚੇ ਹੋਏ ਆਪ ਜੀ ਇੱਥੇ ਆਉਂਦੇ।
ਸੋ ਦੰਪਤ ਅਬ ਨਹੀਂ ਦਿਸਾਵਤ,
ਜੋ ਜੋੜਾ ਹੁਣ ਇੱਥੇ ਨਜ਼ਰ ਨਹੀਂ ਆ ਰਿਹਾ, ਸੱਚ ਹੈ ਉਹ ਨਜ਼ਰ ਨਹੀਂ ਆ ਰਹੇ। ਵਾਕਈ ਜਿਨ੍ਹਾਂ ਦੇ ਪ੍ਰੇਮ ਕਰਕੇ ਆਪ ਜੀ ਆਉਂਦੇ।
ਹਿਮ ਕਹਿ ਖਾਨ ਪਾਨ ਕਛ ਕੀਨੋ,
ਚਲੋ ਇਹ ਗੱਲਾਂ ਬਾਤਾਂ ਹੋਈਆਂ ਉਸ ਘਰ ਦੇ ਵਿੱਚ ਜਿਹੜਾ ਘਰ ਭਾਈ ਸਾਈਂ ਦਾਸ ਜੀ ਦਾ, ਜਿਹਦੇ ਪਿਆਰ ਕਰਕੇ ਗੁਰੂ ਜੀ ਰਹਿੰਦੇ। ਹੁਣ ਇੱਥੇ ਚੇਤੇ ਰੱਖਣਾ ਵੀ ਸਤਿਗੁਰਾਂ ਜੀ ਦੇ ਵੱਡੇ ਮਹਿਲ ਅਕਾਲ ਚਲਾਣਾ ਕਰਕੇ ਮਾਤਾ ਦਮੋਦਰੀ ਜੀ, ਜਦੋਂ ਕਿ ਸਤਿਗੁਰਾਂ ਜੀ ਦੇ ਦੋ ਮਹਿਲ ਹੋਰ ਹੈਗੇ ਨੇ, ਮਾਤਾ ਦਮੋਦਰੀ ਤੋਂ ਬਾਅਦ ਮਾਤਾ ਮਰਵਾਹੀ ਜੀ ਹਨ, माता नानकी जी भी हैं। लेकिन माता दमोदरी जी जिहड़ी थां है वह दोवें मतावां नहीं लै सकदियां। गज के आखो सतनाम
श्री वाहे,
लै नहीं ना सकते। हुण भाई साई दास बीबी रामो, गुरु जी दे प्रेमियां दी कोई कमी तां नहीं है? एक दो एक चढ़ंदियां कौन जाणे मेरा नाउं जीओ। पर हुण भाई साई दास ते रामो दी थां कोई नहीं लै सकदा। मेरा करता एक खेल बनाया, कोई ना किसे ही जिहा बनाया। मेरा करता एक खेल रचाया, कोई ना किसे ही जिहा उपाया। पैदा किया ही नहीं उन्हें एक बार दूसरा। इस करके भरम भुलेखे विच नहीं रहना कि किसे दी थां कोई लै लूगा किसे दी थां ते आके ना। ये साडा भरम है, कोई नहीं किसे दी थां लै सकदा। जिन्हों जेड़ी थां मिली है ना बस उन्हों ही मिली हुई है, लै नहीं सकता। यह कोई दुनियावी ढांचा नहीं है बई इन्हों उठा दो जी इन्हों बिठा दो जी, ये नहीं है। उन्हां दी थां कोई नहीं लै सकता। नहीं तो सतगुरु जी कह देंदे भी कोई गल नहीं जी साईं दा तुर गया, होर भी साडे प्यारे बतेरे सिख ने तां की हो गया। पर ना साईं दास दी थां कोई नहीं लै सकता, उहदी थां ते उहदे वर्ग कोई नहीं आ सकता। बीबी रामो दे थां ते नहीं कोई आ सकता। महल ने सतगुरां जी दे दो पर उहदी थां ते दोवें नहीं आ सकते। वह अपनी अपनी थां ते ने, गज के आखो सतनाम
श्री वाहे।
ये धर्म है, धर्म दे विच कोई किसे दी थां नहीं लै सकता। हां दुनिया विच असीं कह दिंदे भी कोई गल नहीं, दी थां ते इहनूं बिठा दो, उह संसार है धर्म नहीं है। कोई नहीं किसे दी थां लै सकता, किसे दी थां ते कोई नहीं आ सकता। उहदे नाल अगे बेशक दी अज भी हो सकदा, इह भी नहीं, पर उहदी थां नहीं लै सकदा। उह उत्थे टिक्या होया, कोई नहीं आ सकदा भाई साईं दास दी थां ते। जिथे वह बैठे उही बैठे बस। गुरु जी मानते नहीं, कहते भी ना है नहीं ना साईं दास, रामो रही नहीं ना, आप भी नहीं रहना, चलिए इथों। गुरु पातशाह जी ने यह गल्लां बातां कीतियां, अपने प्यारियां नूं याद किया। जेड़े उन्हों याद करते हैं उन्होंने भी याद करते हैं, याद करते ना किसी नूं। ये साइंस मन दी, क्योंकि गल्लां ते इह पहलां भी हन, पर हुण अंग्रेजी आ गई, हुण सानूं साइंस दा पता चल गया ते हुण असीं कहिंदे वी साइंस भी मन दी। साइंस मन्ने ना मन्ने गल्लां ते पहलां सन, पहलां पंजाबी च सी ते हुण उहनां गल्लां दी वैल्यू बंद गई अंग्रेजी करके। अंग्रेजी सानूं आ गई ना थोड़ी जी ज्यादा, फिर कहिंदे जी साइंस कहिंदी है, अंग्रेज भी मनदे ने। गल्लां इह सारियां सधारण ने, पूरी कायनात दे विच सिस्टम इक्को ही है, पूरे ब्रह्मांड दे विच इक्को ही सिस्टम काम कर रहा है। यह नहीं है भी इत्थे कोई होर है, इंग्लैंड दे विच कोई होर है, नहीं। साडे वड्डे कहिंदे सन भी निछा ही किसे ने याद किया, पर किने किया उहदी व्याख्या अगे धर्म ने कीती है। धर्म ने व्याख्या यह की भी जे कोई सच्चे मन दे नाल किसे नू याद करदा, सच्चे मन नाल विच सच होवे, विच सच है, फिर वो याद करन वाला किते भी बैठिया ते जिन्हों याद करेगा उन्हों पता चलेगा। गज के आखो सतनाम
श्री वाहिगुरु।
धर्म सच नू लियाया विच। अही तां दुनियावी गल्लां करदे सन भी निछा ही किसे ने याद किया, पर धर्म ने कहा भी नहीं, जे कोई सच्चे मन दे नाल याद करदा है तां जिन्हों असी याद करदे आ उन्हों भी साडी याद आउंदी है। जिन्हां ने गुरु नूं याद कीता गुरु उन्हां नूं भी याद रखदा, जेडे गुरु नूं चेते च रखदे गुरु उन्हां नूं भी अपने चेते विच रखदा। उन्हां ने गुरु जी नूं अपने अंदर वसा लिया, इस करके वह गुरु दे अंदरों भी नहीं निकलदे, हुण गुरु दे अंदर ही ने, गुरु दे अंदर ने। जिन्हां ने भी नाम जपया है पूरे संसार दे विच ते ओ परमात्मा दे विच लीन हो गए, ਇਹ ਆਪਾਂ ਨੂੰ ਤੁਹਾਨੂੰ ਪਤਾ ਨਹੀਂ ਵੀ ਕਦੋਂ ਸੰਸਾਰ ਦੀ ਰਚਨਾ ਹੋਈ ਹੈ ਤੇ ਕਦੋਂ ਦੇ ਭਗਤ ਜਨ ਉਹਦਾ ਆਰਾਧਨ ਕਰ ਰਹੇ ਨੇ, ਸਾਰੇ ਉਹਦੇ ਵਿੱਚ ਲੀਨ ਨੇ, ਉਹਦੇ ਵਿੱਚ ਹੀ, ਉਹ ਤੋਂ ਵੱਖਰਾ ਕੋਈ ਵੀ ਨਹੀਂ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਐ ਮਿਲੇ ਹੋਏ ਆ ਮਾਲਕ ਦੇ ਵਿੱਚ ਜਿਵੇਂ ਇੱਕ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਂਦੀ। ਉਹ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਉਹਨਾਂ ਦੀ ਜੋਤ ਮਿਲੀ ਹੋਈ ਹੈ। ਸਾਰੇ ਹੀ ਸਤਿਗੁਰਾਂ ਜੀ ਦੇ ਪਿਆਰੇ ਸਤਿਗੁਰਾਂ ਜੀ ਦੇ ਵਿੱਚ ਮਿਲੇ ਹੋਏ ਨੇ। ਅਭੇਦ ਨੇ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਆਪਾਂ ਨਮਸਕਾਰ ਕਰਦੇ ਹਾਂ ਨਾ, ਨਾਲ ਹੀ ਉਹਨਾਂ ਦੇ ਪਿਆਰਿਆਂ ਨੂੰ ਵੀ ਹੋ ਜਾਂਦੀ ਹੈ, ਸਾਰਿਆਂ ਨੂੰ ਹੀ। ਉਹਦੇ ਵਿੱਚ ਇਹਨੇ ਵੱਖਰੇ ਤਾਂ ਹੈ ਹੀ ਨਹੀਂ, ਉਹ ਸਾਰਿਆਂ ਨੂੰ। ਸੋ ਉਹਨਾਂ ਨੂੰ ਸਤਿਗੁਰੂ ਜੀ ਯਾਦ ਕਰਦੇ ਜਿਨ੍ਹਾਂ ਨੇ ਗੁਰੂ ਦੀ ਯਾਦ ਨੂੰ ਪੱਕੇ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਿਆ।
ਰਹੇ ਉਦਾਸ ਬਿਸ ਰਾਮ ਸੁਕੀਨੋ,
ਰਾਤ ਦਾ ਰਾਮ ਸਤਿਗੁਰਾਂ ਜੀ ਨੇ ਇੱਥੇ ਹੀ ਕਰਨਾ ਕੀਤਾ।
ਰਾਤ ਹੋਤ ਹੀ ਬਜੇ ਨਗਾਰੇ,
ਸਵੇਰੇ ਹੀ ਦੀਵਾਨ ਦੀ ਸਮਾਪਤੀ ਹੋਈ ਤੇ ਫਿਰ ਚੱਲਣ ਦੇ ਕੂਚ ਦੇ ਨਗਾਰੇ ਵੱਜ ਜਾਂਦੇ ਨੇ। ਡਰੋਲੀ ਭਾਈ ਕੀ ਸਾਈਂ ਦਾਸ ਜੀ, ਬਹੁਤ ਸਾਰਾ ਪੁਰਾਣਾ ਹਿੱਸਾ ਭਾਈ ਸਾਈਂ ਦਾਸ ਜੀ ਦਾ ਸਾਂਭ ਕੇ ਰੱਖਿਆ ਹੋਇਆ ਹੈ। ਮਹਿਸੂਸ ਹੁੰਦਾ ਹੈ ਇਸ ਤਰ੍ਹਾਂ ਉਹ ਸੇਵਾ ਕਰਿਆ ਕਰਦੇ ਸਨ। ਸਤਿਗੁਰਾਂ ਜੀ ਨੂੰ ਕਿੱਥੇ ਬਿਠਾਇਆ ਹੋਇਆ ਸੀ ਤੇ ਥੱਲੇ ਧੂਫਾਂ ਦਿਖਾਉਣੀਆਂ ਜਿਹੜੇ ਆਪਣੇ ਆਪ ਉੱਪਰ ਜਾਂਦੀਆਂ ਸਨ ਸੁਗੰਧਿਤ। ਇੱਕ ਮੈਂ ਬੇਨਤੀ ਕਰਦੇ ਹਾਂ ਵੀ ਆਹ ਜਿਹੜੀਆਂ ਧੂਫਾਂ ਆਪਾਂ ਚੁੱਕੀ ਫਿਰਦੇ ਹਾਂ ਨਾ, ਇਹ ਧੂਫਾਂ ਦੀ ਕੋਈ ਗੱਲ ਨਹੀਂ ਹੈ। ਇਹ ਪਤਾ ਹੀ ਨਹੀਂ ਕਿਹੋ ਜਿਹਾ ਮਟੀਰੀਅਲ ਲਾ ਕੇ ਇਹਨੂੰ ਬਣਾਇਆ ਹੋਇਆ, ਇਹਦੇ ਵਿੱਚੋਂ ਖੁਸ਼ਬੂ ਤਾਂ ਆਉਂਦੀ ਓ ਨਹੀਂ ਹੈ। ਇਸ ਕਰਕੇ ਜੇ ਧੂਫ ਤਿਆਰ ਕਰਨੀ ਹੈ ਤਾਂ ਦੇਸੀ ਚੀਜ਼ਾਂ ਦੀ ਧੂਫ ਤਿਆਰ ਹੁੰਦੀ ਉਹ ਕਰੋ। ਅੱਗੇ ਫੇਰ ਦਿੱਕਤ ਆ ਗਈ ਵੀ ਹੁਣ ਕੋਲੇ ਕੌਣ ਲਿਆਊਗਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਾ ਕਰਨ ਵਾਲਿਆਂ ਦੇ ਕੰਮ ਨੇ, ਜਿਨ੍ਹਾਂ ਨੇ ਦੇਣੀ ਆ ਉਹਨਾਂ ਨੇ ਕੋਲੇ ਵਾਲਾ ਵੀ ਪ੍ਰਬੰਧ ਕੀਤਾ ਹੋਇਆ, ਉਹਨਾਂ ਨੇ ਕੀਤਾ ਹੋਇਆ, ਉਹ ਰੋਜ਼ ਹੀ ਕੋਹਲੇ ਵਾਲ ਦਿੰਦੇ। ਜਿਨ੍ਹਾਂ ਨੇ ਕਰਨਾ ਉਹ ਰੋਜ਼ ਹੀ ਕਰਦੇ। ਸੋ ਕਰੋ ਨਾ ਕਰੋ, ਪਰ ਆਹ ਜਿਹੜੀਆਂ ਨੇ ਨਾ ਇਹ ਡੱਕੇ ਜਿਹੜੇ ਨੇ ਇਹ ਛੱਡ ਦਿਓ, ਇਹਦੇ ਬਾਰੇ ਸਰਚ ਕਰ ਲਿਓ। ਅਮੈਰੀਕਾ ਦੀ ਸਰਚ ਹੈ ਕਿ 90% ਕੇਸ ਉਹਨਾਂ ਘਰਾਂ ਚੋਂ ਆਏ ਦਿਮਾਗੀ ਕੈਂਸਰ ਦੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਵਰਤੀਆਂ ਜਾਂਦੀਆਂ ਨੇ। ਕੈਂਸਰ ਹੋ ਰਿਹਾ ਇਹਦੇ ਨਾਲ ਕੈਂਸਰ, ਸਰਚ ਕਰ ਲਓ ਜਾ ਕੇ ਗੂਗਲ ਤੇ। ਇਸ ਕਰਕੇ ਨਾ ਜਗਾਓ, ਦੇਸੀ ਘੀ ਜਗਾ ਲਓ ਆਪਣੇ ਘਰ ਦੇ ਵਿੱਚ, ਪਰ ਆਹ ਚੀਜ਼ਾਂ ਦੀ ਲੋੜ ਨਹੀਂ। ਉਹ ਜਿਹੜੀਆਂ ਧੂਫਾਂ ਸਨ ਨਾ ਉਹ ਬੜੀਆਂ ਮਹਿੰਗੀਆਂ ਤਿਆਰ ਹੁੰਦੀਆਂ, ਉਹ ਧੂਫਾਂ ਸਨ। ਉਹ ਅਸੀਂ ਕਹਿੰਦੇ ਵੀ ਧੂਫ ਦਾ ਜ਼ਿਕਰ ਆਇਆ ਜੀ, ਕਿਹੜੀ ਧੂਫ ਦਾ ਜ਼ਿਕਰ ਆਇਆ? ਇਹ ਤਾਂ ਦੇਖੋ ਨਾ, ਉਹ ਧੂਫ ਦਾ ਜ਼ਿਕਰ ਆਇਆ ਜਿਹੜੀ ਸਾਡੇ ਸਰੀਰ ਨੂੰ ਤੰਦਰੁਸਤੀ ਦਿੰਦੀ ਹੈ, ਸਾਡੇ ਦਿਮਾਗ ਨੂੰ ਖੋਲਦੀ ਹੈ, ਉਹ ਧੂਫਾਂ ਦਾ ਜ਼ਿਕਰ ਹੈ। ਨਾ ਕਿ ਕੈਂਸਰ ਵਾਲੀਆਂ ਧੂਫਾਂ ਦਾ ਜ਼ਿਕਰ ਹੈ ਜਿਹੜੀਆਂ ਆਪਾਂ ਚੁੱਕੀ ਫਿਰਦੇ ਹਾਂ, ਇਹਨਾਂ ਦਾ ਜ਼ਿਕਰ ਨਹੀਂ ਹੈ। ਇਸ ਤਰੀਕੇ ਦੇ ਨਾਲ ਹਰ ਵਕਤ ਧੂਫ ਦਿਖਾਇਆ ਕਰਦੇ ਸਨ। ਪੁਰਾਣਾ ਘਰ ਦੇਖਣ ਨੂੰ ਮਿਲਦਾ, ਦਰਸ਼ਨ ਹੁੰਦੇ, ਉੱਥੋਂ ਸਤਿਗੁਰਾਂ ਜੀ ਨੇ ਨਗਾਰਾ ਵਜਾ ਦਿੱਤਾ ਕੂਚ ਦਾ।
ਜਾਗੇ ਜੋਧਾ ਬਲੀ ਕਰਾਰੇ,
ਨਾਲ ਦੀ ਨਾਲ ਸਾਰੇ ਸੂਰਮੇ ਜਿਹੜੇ ਕਰਾਰੇ ਹੱਥ ਦਿਖਾਉਣ ਵਾਲੇ ਨੇ ਤਿਆਰ ਹੋ ਜਾਂਦੇ ਹਨ।
ਸੋਚ ਸ਼ਨਾਨ ਸ਼ੀਘਰ ਸਭ ਕੀਨ,
ਖੇਤੀ ਦੇ ਨਾਲ ਸਾਰਿਆਂ ਨੇ ਆਪਣੇ ਸਰੀਰ ਦੀ ਕਿਰਿਆ ਸੋਧ ਲਈ, ਤਿਆਰ ਵਰ ਤਿਆਰ ਹੋ ਗਏ।
ਡਾਰੇ ਸਰਬ ਤੁਰੰਗਮ ਜੀਨ,
ਨਾਲ ਦੀ ਨਾਲ ਘੋੜਿਆਂ ਦੇ ਉੱਤੇ ਕਾਠੀਆਂ ਪਾਉਣਾ ਕੀਤੀਆਂ।
ਸ੍ਰੀ ਹਰਗੋਬਿੰਦ ਚਹਿਤ ਲੜਾਈ,
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਨਾਲ ਕੀ ਚਾਹੁੰਦੇ ਨੇ? ਹੁਣ ਯੁੱਧ ਕਰਨਾ ਚਾਹੁੰਦੇ ਨੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣੇ ਹੀ ਵੈਰਾਗਮਈ ਮਾਹੌਲ ਬਣਿਆ ਹੋਇਆ ਸੀਗਾ ਕਿ ਪਿਆਰੇ ਤੁਰ ਗਏ, ਤੇ ਹੁਣੇ ਹੀ ਸਤਿਗੁਰੂ ਜੀ ਬੀਰ ਰਸ ਦੇ ਵਿੱਚ ਆ ਜਾਂਦੇ, ਨਾਲ ਦੀ ਨਾਲ ਤਿਆਰੀ ਕਰ ਰਹੇ ਨੇ ਸਤਿਗੁਰੂ ਜੀ ਅਗਲੇ ਯੁੱਧ ਦੀ।
ਵਸਤਰ ਸ਼ਸਤਰ ਪਹਿਰੇ ਸਮੁਦਾਈ,
ਸਾਰਿਆਂ ਨੇ ਵਸਤਰ ਸ਼ਸਤਰ ਪਹਿਨ ਲਏ।
ਹੁਣ ਜਨ ਲਖੇ ਕੂਚ ਗੁਰ ਡੇਰੇ,
ਜਿਸ ਵਾਤ ਕੂਚ ਦਾ ਨਗਾਰਾ ਵੱਜਿਆ ਨਾ ਤੇ ਨਗਰ ਵਾਸੀਆਂ ਨੂੰ ਪਤਾ ਲੱਗ ਗਿਆ, ਕਿਉਂਕਿ ਨਗਾਰੇ ਦੀ ਆਪਣੀ ਇੱਕ ਆਵਾਜ਼ ਹੈ ਜਿਹ ਤੋਂ ਪਤਾ ਚੱਲਦਾ ਵੀ ਨਗਾਰਾ ਕੂਚ ਕਰਨ ਦਾ ਜਾਂ ਰੋਕਣ ਦਾ। ਹੁਣ ਕੂਚ ਦਾ ਨਗਾਰਾ ਵੱਜਿਆ, ਸਮਝ ਕੇ ਸੁਣਿਆ ਜਦੋਂ ਲੋਕਾਂ ਨੇ
ਚੱਲ ਆਏ ਮਨ ਦੀਨ ਕਨੇਰੇ
ਬਸ ਆਵਾਜ਼ ਸੁਣੀ ਪਤਾ ਲੱਗਿਆ ਵੀ ਸਤਿਗੁਰੂ ਜੀ ਤਾਂ ਚੱਲੇ ਨੇ ਯਕਦਮ ਮਨ ਉਦਾਸ ਹੋ ਗਿਆ ਇੰਨੀ ਦੇਰ ਤੋਂ ਸਤਿਗੁਰੂ ਰਹਿ ਤੇ ਚੱਲੇ ਸਾਰੇ ਇਕੱਠੇ ਹੋ ਕੇ ਫਿਰ ਜਿਹੜਾ ਜਿੱਥੇ ਹੱਥ ਚ ਕੰਮ ਸੀ ਨਾ ਉੱਥੇ ਹੀ ਛੱਡਤਾ ਇਹ ਨਹੀਂ ਵੀ ਇਹ ਕਰ ਲਈਏ ਚੱਲਦੇ ਨਾ ਚੱਲੀਏ ਸਤਿਗੁਰਾਂ ਜੀ ਦੇ ਕੋਲ ਪਹਿਲਾਂ ਸਤਿਗੁਰੂ ਜੀ ਬਾਕੀ ਕੰਮ ਬਾਅਦ ਦੇ ਵਿੱਚ ਕੰਮ ਛੱਡਤਾ ਹੱਥ ਦੇ ਵਿੱਚੋਂ
ਹੱਥ ਜੋਰ ਕਰ ਸਭ ਹਿੰਨ ਕਹਿਓ
ਸਾਰੇ ਇਕੱਠੇ ਹੋ ਗਏ ਸਤਿਗੁਰਾਂ ਜੀ ਦੇ ਕੋਲ ਤੇ ਗੁਰੂ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਨ
ਸਾਈ ਦਾਸ ਪਰਮ ਪਦ ਲਹਿਓ
ਹੁਣ ਸਤਿਗੁਰਾਂ ਜੀ ਨੂੰ ਆਪਣੀ ਬੇਨਤੀ ਕਰ ਰਹੇ ਨੇ ਉਹ ਪ੍ਰਕਰਨ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ।